जगत गुरु गुरु नानक साहब जी महाराज जी ने भाई लहणा जी की परख कीती है। जितनिया परखा कीतिया ने हर परख विच भाई लहणा जी खरे उतरे ने। दया दे घर विच आए, संकल्प कीता अपना रूप वटाइए, अपनी जोत गुरु अंगद देव साहब जी महाराज जी विच रखी है। पांच पैसे श्री फल रख के तीन परिक्रमा करके संगत नूं हुक्म कीता है। सारी संगत इन्हां नूं साडा रूप जान के नमस्कार करो, इन्हां विच ते साडे च कोई भेद नहीं, कोई फर्क नहीं। बाबा श्री चंद ते बाबा लक्ष्मी दास जी ने इनकार कीता पर बाकी संगत ने नमस्कार कीता। ब्रह्म ज्ञानी बाबा बुढ़ा साहब जी ने गुरियाई दा तिलक दिता। गुरु बाबा जी ने हुक्म कीता गुरु अंगद साहब नूं कि साडी बाणी एकत्र करके जपजी साहब दा रूप बनाओ, कि जपजी साहब दीआं जिन्नीआं पौड़ियां ने महाराज जी ने एक जगह ते एक समें च नहीं उचारियां। जिथे जिथे सिद्धां नाल वार्ता हुई महाराज जी ने बाणी उचारण कीती, उन्हां सारियां पौड़ियां नूं एक जगह ते गुरु अंगद देव साहब ने कत्तर करके जपजी साहब दा स्वरूप तैयार कीता। सतगुरु गुरु नानक साहब ने आख्या है जपजी जो पढ़नगे सुनणगे उन्हां नूं मेरी समीपता प्राप्त होवेगी। मनुखी शरीर विच आ के जिसने जपजी साहब कंठ नहीं कीती, सिखां दे घर च जन्म के वो केवल नाम दा सिख हो सकदा, गुरु का सिख नहीं। ए बचन गुरुदेव जी ने अपने मुखों कहे। नाल ए भी फरमाया कि जेड़ा जपजी साहब दी बाणी पढ़दा सुनदा है उस ते दुनिया दा कोई तंत्र मंत्र जंतर भूत प्रेत आदिक नहीं व्यापदा। यह ऐसी अमृत बाणी आओ सतगुरु गुरु नानक साहेब और श्री गुरु अंगद देव साहेब महाराज जी दे चरणा दा ध्यान अपने हिरदिया च तारण करिए, अपने जीवन ते रसना दे कल्याण नमित आखिए जी। सतनाम श्री
वाहिगुरु साहिब जी।
सतनाम
श्री वाहिगुरु साहिब जी। दोहरा मैं मां बरनी अल्प मैं कह न जाए मत मंद।
महाकवि कवि राज भाई संतोख सिंह जी कहंदे मैं जपजी साहब दी महिमा तुच्छ जी वर्णन कीती, मंद बुद्धि करके गुरु साहब जी दी इस पावन महान रचना जपजी साहब दी संपूर्ण महिमा मैं कथन करके नहीं कह सकदा।
ऊच अगाध अकथ है जो जप जी सुख कंद।
सतगुरां दी पावन बाणी जप जी साहिब उच्ची है, अगाध है, अकथ है और सुखां दा मूल है।
जो पई मन मूरख नित प्रत जप सेव।
अपने मन नूं संबोधन करदिया कह रहे, अपने मन नूं संबोधन करदिया कहना हे मेरिया मूर्ख मना, तो नेता प्रति सतगुरु जी दी अमृत बाणी श्री जपजी साहब नूं पढ़िया कर, नित जपजी साहब नूं सेवया कर।
जै को चाहे मुन जन देव।
हे मेरिया मना एहो जी अमृत बाणी है जपजी साहब जिन्हू वड्डे वड्डे मुनि देवते और वड्डे वड्डे ऋषि भी लोचदे ने पर उन्हां नूं पढ़दी नसीब नहीं हुंदी। हे मेरिया मना तेरे वड्डे भाग ने के तैनू ए सतगुरां दी अमृत बाणी जपजी दे रूप विच प्राप्त हुई है, ਇਹਨੂੰ ਮਨ ਲਾ ਕੇ ਪਿਆਰ ਨਾਲ ਪੜਿਆ ਸੁਣਿਆ ਕਰ।
ਕਿਤ ਬਿਦ ਹੋਵੇ ਮਨੁੱਖ ਦੇਈ,
ਕਹਿੰਦੇ ਆ ਜਿਹੜੀ ਮਨੁੱਖਾ ਦੇਈ ਹੈ ਨਾ, ਇਹਨੂੰ ਵੱਡੇ ਵੱਡੇ ਮੁਨੀ ਜਨ ਤੇ ਤਪਸਵੀ ਲੋਚ ਰਹੇ ਨੇ। ਉਹ ਕਹਿੰਦੇ ਕਿਹੜਾ ਇਹੋ ਜਿਹਾ ਪ੍ਰਕਾਰ ਕਰੀਏ, ਕਿਹੜਾ ਇਹੋ ਜਿਹਾ ਕਰਮ ਕਰੀਏ ਕਿ ਸਾਨੂੰ ਮਨੁੱਖੀ ਦੇਹ ਮਿਲ ਜਾਵੇ।
ਸ਼੍ਰੀ ਨਾਨਕ ਸਿੱਖੀ ਮਗ ਲੇਹੀ,
ਔਰ ਇਹ ਮਨੁੱਖੀ ਦੇਹ ਨੂੰ ਪ੍ਰਾਪਤ ਕਰਕੇ ਅਸੀਂ ਗੁਰੂ ਨਾਨਕ ਦੀ ਸਿੱਖੀ ਧਾਰਨ ਕਰਕੇ ਜਪਜੀ ਸਾਹਿਬ ਦੀ ਬਾਣੀ ਪੜੀਏ। ਕਹਿੰਦੇ ਦੇਵਤੇ ਵੀ ਇਹ ਲੋਚ ਰਹੇ ਨੇ ਕਿ ਕਿਸੇ ਪ੍ਰਕਾਰ ਸਾਨੂੰ ਮਨੁੱਖਾ ਦੇਹੀ ਮਿਲੇ ਔਰ ਅਸੀਂ ਗੁਰੂ ਨਾਨਕ ਸਾਹਿਬ ਜੀ ਦੀ ਸਿੱਖੀ ਦਾ ਰਸਤਾ ਗ੍ਰਹਿਣ ਕਰੀਏ।
ਜਪ ਜੀ ਸੇਵ ਕਟੇ ਜਮ ਪਾਸੀ,
ਕਿਉਂਕਿ ਗੁਰੂ ਨਾਨਕ ਦੀ ਸਿੱਖੀ ਧਾਰਨ ਕਰਕੇ ਜਪ ਜੀ ਸਾਹਿਬ ਪੜ੍ਹਦੀ ਨਸੀਬ ਹੋਵੇਗੀ। ਜਿਸ ਜਪ ਜੀ ਸਾਹਿਬ ਦੀ ਬਾਣੀ ਦਾ ਪਾਠ ਕਰਕੇ ਜਾਪ ਕਰਕੇ ਸਾਡੀਆਂ ਜਮਾਂ ਦੀਆਂ ਫਾਹੀਆਂ ਕੱਟੀਆਂ ਜਾਣਗੀਆਂ, ਮੋਕਸ਼ ਤੇ ਮੁਕਤੀ ਦੇ ਸਵਰੂਪ ਦੀ ਪ੍ਰਾਪਤੀ ਹੋਵੇਗੀ।
ਔਰ ਮਿਲੇ ਪਦਵੀ ਅਬਿਨਾਸ਼ੀ,
ਔਰ ਅਬਿਨਾਸ਼ੀ ਪਦਵੀ ਦਾ ਦਾਨ ਪ੍ਰਾਪਤ ਹੋਵੇਗਾ ਇਸ ਪਾਵਨ ਅੰਮ੍ਰਿਤਮਈ ਬਾਣੀ ਜਪਜੀ ਸਾਹਿਬ ਦਾ ਜਾਪ ਕਰਕੇ।
ਅਸੰਯੋਗ ਚੈਤ ਹੈ ਸੋਈ,
ਉਹ ਐਸਾ ਸੰਯੋਗ ਦੇਵਤੇ ਮੁਨੀ ਤਪਸਵੀ ਰਿਸ਼ੀ ਵੀ ਲੋਚਦੇ ਹਨ।
ਤੁਮ ਕੋ ਤੋ ਸਭ ਪ੍ਰਾਪਤ ਹੋਈ,
ਇਹ ਮੇਰਿਆ ਮਨਾ ਤੈਨੂੰ ਤਾਂ ਇਹ ਸਾਰਾ ਸੰਯੋਗ ਪਹਿਲੋ ਹੀ ਮਿਲਿਆ ਹੋਇਆ, ਤੈਨੂੰ ਸਿੱਖਾਂ ਦੇ ਘਰੇ ਜਨਮ ਮਿਲਿਆ, ਤੈਨੂੰ ਤਾਂ ਇਹ ਸੰਯੋਗ ਪਹਿਲੋ ਹੀ ਪ੍ਰਾਪਤ ਹੋਇਆ, ਕਿਉਂ ਢਿੱਲ ਕਰਦਾ ਮਨਾ, ਇਸ ਅੰਮ੍ਰਿਤਮਈ ਬਾਣੀ ਸ੍ਰੀ ਜਪ ਜੀ ਸਾਹਿਬ ਦਾ ਜਾਪ ਜਪਿਆ ਕਰ।
ਬਾਰ ਬਾਰ ਕਿਆ ਕਹੋ ਬਨਾਈ,
ਬਾਰ ਬਾਰ ਮੇਰਿਆ ਮਨਾ ਤੈਨੂੰ ਕੀ ਕਵਾਂ, ਬਾਰ ਬਾਰ ਤੈਨੂੰ ਕੀ ਬਣਾ ਕੇ ਦੱਸਾਂ।
ਵੈ ਅਬ ਅੰਤ ਸਮਾਂ ਦੁਖਦਾਈ,
ਜਦੋਂ ਅੰਤਮ ਸਮਾਂ ਹੋਣਾ ਨਾ, ਉਹ ਅੰਤਮ ਸਮਾਂ ਬੜਾ ਭਿਆਨਕ ਸਮਾਂ ਹੋਣਾ, ਉਹ ਬੜਾ ਦੁਖਦਾਈ ਸਮਾਂ ਹੁੰਦਾ ਹੈ।
ਤੈ ਚਿਨ ਪਛਤਾਵੇਂ ਮਲ ਹਾਥਾ,
ਜੇ ਤੂੰ ਜਪਜੀ ਸਾਹਿਬ ਦੀ ਬਾਣੀ ਨਾ ਪੜੀ ਸੁਣੀ ਤੇ ਹੇ ਮੇਰਿਆ ਮਨਾ, ਉਸ ਵੇਲੇ ਅੰਤਮ ਸਮੇਂ ਹੱਥ ਮਲ ਕੇ ਪਛਤਾਵੇਂਗਾ, ਤੇਰੇ ਪੱਲੇ ਕੁਝ ਵੀ ਤੈਨੂੰ ਪ੍ਰਾਪਤ ਨਹੀਂ ਹੋਣਾ, ਉਦੋਂ ਕੇਵਲ ਤੇਰੇ ਪੱਲੇ ਪਛਤਾਵਾ ਹੀ ਰਹਿ ਜਾਵੇਗਾ ਔਰ ਹੱਥ ਹੀ ਮਲਦਾ ਰਹੇਗਾ।
ਹਮ ਕਿਉਂ ਖੋਇਓ ਜਨਮੇ ਅਕਾਥਾ,
ਉਦੋਂ ਸੋਚੇਗਾ ਕਿ ਤੂੰ ਆਪਣਾ ਜਨਮ ਅਕਾਰਥ ਕਿਉਂ ਗਵਾ ਲਿਆ, ਤੂੰ ਆਪਣਾ ਜਨਮ ਅਜਾਈ ਤੇ ਨਿਸ਼ਫਲ ਕਿਉਂ ਗਵਾ ਲਿਆ ਹੈ।
ਨਰ ਤਨ ਦੁਰਲਭ ਇੱਕ ਇਹ ਪਾਇਓ,
ਇਹ ਨਰ ਤਨ ਮਨੁੱਖੀ ਜਾਮਾ ਜੋ ਬਹੁਤ ਹੀ ਦੁਰਲਭ ਤੇ ਨਾਯਾਬ ਹੈ, ਇਹ ਤੈਨੂੰ ਪ੍ਰਾਪਤ ਹੋਇਆ।
ਪੁਨ ਸਤਿਗੁਰ ਸਿੱਖ ਭੇਖ ਬਣਾਇਓ,
ਫਿਰ ਸਤਿਗੁਰੂ ਜੀ ਨੇ ਤੈਨੂੰ ਸਿੱਖੀ ਭੇਖ ਦਿੱਤਾ, ਤੈਨੂੰ ਸਿੱਖਾਂ ਦੇ ਘਰੇ ਜਨਮ ਦਿੱਤਾ ਹੈ।
ਤੀਜੋ ਕਲ ਯੁਗ ਕੋ ਹੈ ਕਾਲਾ,
ਤੀਜਾ ਕਲ ਯੁਗ ਦਾ ਸਮਾਂ ਹੈ। ਕਹਿੰਦੇ ਤੀਜਾ ਕਲ ਯੁਗ ਦਾ ਸਮਾਂ, ਪਹਿਲਾਂ ਤੈਨੂੰ ਪਰਮੇਸ਼ਰ ਨੇ ਮਨੁੱਖੀ ਜਾਮਾ ਦਿੱਤਾ, ਫਿਰ ਮਨੁੱਖ ਬਣਾਇਆ ਤੇ ਮਨੁੱਖ ਬਣਾ ਕੇ ਉਪਕਾਰ ਕੀਤਾ, ਤੈਨੂੰ ਸਿੱਖਾਂ ਦੇ ਘਰ ਜਨਮ ਦਿੱਤਾ, ਤੀਜਾ ਇਹ ਕਲੀ ਕਾਲ ਦਾ ਭਿਆਨਕ ਸਮਾਂ ਹੈ।
ਹੋਰੀ ਸੇਵਾ ਮੈਂ ਹੋਏ ਦਿਆਲਾ,
ਇਹ ਕਲੀ ਕਾਲ ਦਾ ਸਮਾਂ ਐਸਾ ਹੈ ਕਿ ਇਹਦੇ ਚ ਥੋੜੀ ਕੀਤੀ ਸੇਵਾ, ਥੋੜੀ ਕੀਤੀ ਬੰਦਗੀ ਵੀ ਬਹੁਤਾ ਫਲ ਦਿੰਦੀ। ਕਲੀ ਕਾਲ ਦੇ ਇਸ ਸਮੇਂ ਚ ਥੋੜੀ ਕੀਤੀ ਹੋਈ ਸੇਵਾ, ਥੋੜੀ ਕੀਤੀ ਹੋਈ ਬੰਦਗੀ ਵੱਧ ਫਲ ਦੇ ਕੇ ਨਿਵਾਜਦੀ ਹੈ।
ਇਸ ਸਮੇਂ ਤੇ ਜੋ ਚੁੱਕ ਜਾਈ,
ਜਿਹੜੇ ਇਹੋ ਜਿਹੇ ਸਮੇਂ ਤੋਂ ਚੁੱਕ ਜਾਂਦੇ ਹਨ, ਜਿਹੜੇ ਇਹੋ ਜਿਹਾ ਸਮਾਂ ਅਜਾਈ ਗਵਾ ਲੈਂਦੇ ਹਨ,
ਚੜ ਕਰ ਮੇਰੂ ਰਸਾਤਲ ਪਾਈ,
ਉਹਨਾਂ ਦੀ ਦਸ਼ਾ ਉਹ ਹੈ ਵੀ ਇੱਕ ਵਾਰੀ ਪਹਾੜ ਤੇ ਚੜ ਕੇ ਸਿਖਰ ਤੇ ਸੁਮੇਰ ਤੇ ਮੁੜ ਕੇ ਫਿਰ ਥੱਲੇ ਪਤਾਲ ਚ ਗਰਕ ਹੋ ਗਏ। ਉੱਚੀ ਪਦਵੀ ਤੇ ਪਹੁੰਚ ਕੇ ਸੰਭਾਲਿਆ ਨਹੀਂ ਆਪਣੇ ਆਪ ਨੂੰ, ਮੁੜ ਕੇ ਫਿਰ ਪਤਾਲ ਵਿੱਚ ਨਰਕ ਦੇ ਵਿੱਚ ਗਲਤ ਹੋ ਗਏ।
ਜਪ ਜੀ ਕੰਠ ਨਿਤਾ ਪ੍ਰਤ ਰਟੈ,
ਇਹ ਭਾਈ ਜਪ ਜੀ ਸਾਹਿਬ ਦੀ ਬਾਣੀ ਨੂੰ ਕੰਠ ਕਰੋ। ਖਾਲਸਾ ਜੀ, ਜਿਹਨਾਂ ਨੂੰ ਭਾਵੇਂ ਪੰਜਾਬੀ ਗੁਰਮੁਖੀ ਨਹੀਂ ਆਉਂਦੀ, ਐਸੇ ਗੁਰੂ ਕੇ ਸਿੱਖ ਨੇ, ਉਹਨਾਂ ਨੇ ਸੁਣ ਕੇ ਜਪ ਜੀ ਸਾਹਿਬ ਚੇਤੇ ਕੀਤਾ, ਕੰਠ ਹੈ ਉਹਨਾਂ ਨੂੰ ਜਪ ਜੀ ਸਾਹਿਬ। ਔਰ ਪੁਰਾਤਨ ਇਹੋ ਜਿਹੇ ਬਜੁਰਗ ਦਿਸਦੇ ਨੇ, ਦਰਸ਼ਨ ਹੁੰਦੇ ਹੈ, ਕਿ ਜਿਨ੍ਹਾਂ ਨੂੰ ਗੁਰਮੁਖੀ ਉਦਾਂ ਪੜ੍ਹਨੀ ਨਹੀਂ ਆਉਂਦੀ, ਆਪਣਾ ਅੰਗੂਠਾ ਲਾਉਂਦੇ ਆ, ਦਸਤਖਤ ਵੀ ਨਹੀਂ ਕਰਨੇ ਆਉਂਦੇ, ਪਰ ਨਿਤਨੇਮ ਦੀਆਂ ਬਾਣੀਆਂ ਉਹਨਾਂ ਗੁਰਮੁਖਾਂ ਨੇ ਗ੍ਰੰਥੀ ਸਿੰਘ ਕੋਲੋਂ ਸੁਣ ਸੁਣ ਕੇ ਯਾਦ ਕੀਤੀਆਂ। ਘੱਟੋ ਘੱਟ ਹਰ ਇੱਕ ਗੁਰਸਿੱਖ ਨੂੰ ਜਪਜੀ ਸਾਹਿਬ ਦੀ ਬਾਣੀ ਕੰਠ ਕਰਨੀ ਚਾਹੀਦੀ ਹੈ। ਮਹਾਰਾਜ ਜੀ ਕਹਿੰਦੇ ਭਾਈ ਜਪਜੀ ਸਾਹਿਬ ਦੀ ਬਾਣੀ ਕੰਠ ਕਰਕੇ ਨਿਤਾ ਪ੍ਰਤੀ ਇਹਨੂੰ ਰਟਣਾ ਪੜ੍ਹਨਾ। ਬੜੇ ਬੜੇ ਆਤਮ ਗਿਆਨੀ ਮਹਾਨ ਗੁਰਸਿੱਖ ਹੋਏ, ਭਾਈ ਲੱਖੂ ਜੀ ਵਰਗੇ, ਜਿਹੜੇ 51-51 ਪਾਠ ਜਪਜੀ ਸਾਹਿਬ ਦੇ ਰੋਜ਼ ਕਰਿਆ ਕਰ। ਭਾਈ ਕੱਟੂ ਸ਼ਾਹ ਜੀ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਦੇ ਸਮੇਂ ਮਹਾਨ ਆਤਮ ਗਿਆਨੀ ਬ੍ਰਹਮ ਗਿਆਨੀ ਗੁਰਸਿੱਖ ਹੋਏ, ਉਹ ਵੀ 51 ਪਾਠ ਜਪਜੀ ਸਾਹਿਬ ਦੇ ਨਿਤ ਕਰਿਆ ਕਰ। ਸ਼ਹੀਦ ਬਾਬਾ ਦੀਪ ਸਿੰਘ ਜੀ ਜੈਸੇ ਮਹਾਂਪੁਰਸ਼ ਅਣਗਿਣਤ ਦੀ ਪਾਠ ਜਪਜੀ ਸਾਹਿਬ ਦੇ ਨਿਤਾ ਪ੍ਰਤੀ ਕਰਿਆ ਕਰਦੇ, ਚਾਹੇ ਸੰਤ ਬਾਬਾ ਸੁੰਦਰ ਸਿੰਘ ਜੀ ਸਾਡਾ, ਸੰਤ ਗਿਆਨੀ ਗੁਰਬਚਨ ਸਿੰਘ ਜੀ ਜੈਸੇ ਮਹਾਂਪੁਰਸ਼, ਸੰਤ ਗਿਆਨੀ ਜਰਨੈਲ ਸਿੰਘ ਜੀ ਜੈਸੇ ਮਹਾਤਮਾ ਮਹਾਂਪੁਰਸ਼, ਉਹ ਅਣਗਿਣਤ ਦੀ ਪਾਠ ਜਪਜੀ ਸਾਹਿਬ ਦੇ ਨਿਤ ਕਰਿਆ ਕਰ। ਅੱਜ ਦੇ ਇਸ ਵਰਤਮਾਨ ਦੇ ਸਮੇਂ ਵਿੱਚ ਵੀ ਬੇਅੰਤ ਗੁਰੂ ਕੇ ਸਿੱਖ ਨੇ ਜਿਹੜੇ ਨਿਤਾ ਪ੍ਰਤੀ 51-51 ਪਾਠ ਜਪਜੀ ਸਾਹਿਬ ਦੇ ਕਰਦੇ ਔਰ ਗੁਰੂ ਨਾਨਕ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਹਨ। ਜੇ ਸਮਾਂ ਵਿਹਲਾ ਹੈ ਤਾਂ ਰਸਨਾ ਨਾਲ ਗੁਰਬਾਣੀ ਕੰਠ ਹੋਵੇ ਤੇ ਜਦੋਂ ਮਰਜ਼ੀ ਜਿੱਥੇ ਮਰਜ਼ੀ ਪੜ੍ਹ ਲਵੋ। ਜੇ ਕੰਠ ਨਾ ਹੋਵੇਗੀ ਫਿਰ ਅਸੀਂ ਕਈ ਤਰ੍ਹਾਂ ਦੇ ਸਾਧਨ ਵੇਖਾਂਗੇ, ਪੋਥੀ ਦਾ ਸਹਾਰਾ ਲੈਣਾ ਪਵੇਗਾ। ਕੰਠ ਹੋਵੇਗੀ ਜਿੱਥੇ ਮਰਜ਼ੀ ਪੜ੍ਹ ਲਓ। ਤੁਸੀਂ ਕੰਮ ਕਰ ਰਹੇ ਹੋ, ਕਿਰਤ ਬਿਰਤ ਕਰ ਰਹੇ ਹੋ, ਤਾਂ ਵੀ ਜਪਜੀ ਸਾਹਿਬ ਦੀ ਬਾਣੀ ਪੜ੍ਹ ਸਕਦੇ ਹੋ, ਕਿਉਂਕਿ ਜੇ ਕੰਠ ਹੈ, ਮਹਾਂਪੁਰਸ਼ ਕਹਿੰਦੇ ਬਾਣੀ ਕੰਠ ਪੈਸਾ ਗੰਠ, ਜੇਬ ਚ ਪੈਸਾ ਹੋਵੇ ਜਿੱਥੇ ਮਰਜ਼ੀ ਚਲੇ ਜਾਓ, ਵਿੱਚੋਂ ਕੱਢੋ ਜਿੱਥੇ ਲੋੜ ਪਵੇ, ਕੁਝ ਖਾਣਾ ਲੈ ਕੇ ਖਾ ਲਓ। ਜੇ ਜੇਬ ਚ ਪੈਸਾ ਹੀ ਨਾ ਹੋਵੇਗਾ ਫਿਰ ਦੂਜਿਆਂ ਦੇ ਹੱਥਾਂ ਵੱਲ ਵੇਖਣਾ ਪਵੇਗਾ। ਇਸੇ ਤਰ੍ਹਾਂ ਬਾਣੀ ਕੰਠ ਹੋਵੇ ਜਿੱਥੇ ਮਰਜ਼ੀ ਬਹਿ ਕੇ ਪੜ੍ਹ ਸਕਦੇ ਹਾਂ, ਕਿਸੇ ਵੀ ਸੰਸਾਰ ਦੇ ਕੋਨੇ ਚ ਹੋਈਏ ਜਿੱਥੇ ਮਰਜ਼ੀ ਪੜ੍ਹ ਸਕਦੇ ਹਾਂ। ਤੋ ਗੁਰਬਾਣੀ ਵਿੱਚ ਘੱਟੋ ਘੱਟ ਮਹਾਂਪੁਰਸ਼ ਕਹਿੰਦੇ, ਮਹਾਂ ਕਵੀ ਜੀ ਇੱਥੇ ਕਹਿ ਰਹੇ ਨੇ ਕਿ ਜਪਜੀ ਸਾਹਿਬ ਨੂੰ ਕੰਠ ਕਰਕੇ, ਜਪਜੀ ਕੰਠ ਨਿਤਾ ਪ੍ਰਤ ਰਟੈ, ਜਪਜੀ ਸਾਹਿਬ ਦੀ ਬਾਣੀ ਕੰਠ ਕਰਕੇ ਨਿਤਾ ਪ੍ਰਤੀ ਗੁਰਬਾਣੀ ਨੂੰ ਰਟਣਾ ਭਾਵ ਜਪਜੀ ਸਾਹਿਬ ਨੂੰ ਪੜ੍ਹਨਾ ਹੈ। ਸੰਤ ਬਾਬਾ ਰਾਮ ਸਿੰਘ ਜੀ ਨਾਮਧਾਰੀ ਸੰਪਰਦਾ ਦੇ ਮਹਾਂਪੁਰਸ਼ ਹੋਏ, ਉਹ ਚਿੱਠੀ ਲਿਖਦੇ ਇੱਕ ਸਿੰਘ ਨੂੰ, ਉਹ ਕਿਹਾ ਕਰਦੇ ਸੀ ਗੁਰਬਾਣੀ ਕੰਠ ਕਰੋ। ਇੱਕ ਸਿੰਘ ਨੇ ਆਖਿਆ ਜੀ ਬਾਣੀ ਕੰਠ ਨਹੀਂ ਹੁੰਦੀ, ਤਾਂ ਬਾਬਾ ਰਾਮ ਸਿੰਘ ਜੀ ਨੇ ਚਿੱਠੀ ਚ ਲਿਖਿਆ, ਕਹਿੰਦੇ ਸਿੰਘਾ ਤੂੰ ਕਿੱਕੂ ਕਹਿੰਦਾ ਬਾਣੀ ਕੰਠ ਨਹੀਂ ਹੁੰਦੀ, ਜੇ ਗੁਰਬਾਣੀ ਦੀ ਇੱਕ ਪੰਗਤੀ ਵੀ ਰੋਜ਼ ਯਾਦ ਕਰੇ ਤਾਂ 30 ਦਿਨਾਂ ਵਿੱਚ 30 ਪੰਗਤੀਆਂ ਗੁਰਬਾਣੀ ਦੀਆਂ ਚੇਤੇ ਹੋ ਜਾਂਦੀਆਂ ਹਨ। ਇੱਕ ਇੱਕ ਪੰਗਤੀ ਕਰਕੇ ਵੀ ਰੋਜ਼ ਯਾਦ ਕਰੀਏ ਤਾਂ 30 ਦਿਨਾਂ ਵਿੱਚ 30 ਪੰਗਤੀਆਂ ਚੇਤੇ ਹੋ ਗਈਆਂ। ਏਦਾਂ ਸਾਲ ਵਿੱਚ ਕਿਤਨੀ ਬਾਣੀ ਯਾਦ ਹੋ ਜਾਏਗੀ, 2 ਸਾਲ ਚ ਕਿਤਨੀ ਬਾਣੀ ਯਾਦ ਹੋ ਜਾਏਗੀ। ਇਸ ਕਰਕੇ ਗੁਰਬਾਣੀ ਨੂੰ ਕੰਠ ਕਰਨਾ ਚਾਹੀਏ। ਘੱਟੋ ਘੱਟ ਜਪਜੀ ਸਾਹਿਬ ਦੀ ਬਾਣੀ ਹਰ ਇੱਕ ਮਾਈ ਭਾਈ ਨੂੰ ਕੰਠ ਹੋਵੇ। ਮਾਂ ਭਾਈ ਸਾਹਿਬ ਇੱਥੇ ਕਹਿ ਰਹੇ ਨੇ ਕੰਠ ਕਰਕੇ ਨਿਤਾ ਪ੍ਰਤ ਰਟੈ, ਨਿਤਾ ਪ੍ਰਤੀ ਜਪਜੀ ਸਾਹਿਬ ਦੇ ਪਾਠ ਕਰਦੇ ਹਨ।
ਜਨਮ ਜਨਮ ਕੇ ਕਲ ਮਲ ਕਟੇ,
ਜਦੋਂ ਜਪਜੀ ਸਾਹਿਬ ਦੀ ਬਾਣੀ ਪੜੋਗੇ ਤਾਂ ਤੁਹਾਡੇ ਜਨਮ ਜਨਮਾਂਤਰਾਂ ਦੇ ਕੀਤੇ ਹੋਏ ਪਾਪ ਕੱਟੇ ਜਾਣਗੇ। ਇਹ ਬਾਣੀ ਦੇ ਦੁਆਰਾ ਅੰਤਸ਼ਕਰਨ ਦੀ ਸ਼ੁੱਧੀ ਹੋਵੇਗੀ, ਜਨਮ ਜਨਮਾਂਤਰਾਂ ਦੇ ਕੀਤੇ ਪਾਪ ਕਰਮਾਂ ਦੀ ਨਿਰਵਿਰਤੀ ਹੋਵੇਗੀ।
ਸਨੇ ਸਨੇ ਮਨ ਨਿਰਮਲ ਹੋਏ,
ਜਪਜੀ ਸਾਹਿਬ ਦੀ ਬਾਣੀ ਪੜ੍ਹਦਿਆਂ ਪੜ੍ਹਦਿਆਂ ਸਹਿਜੇ ਸਹਿਜੇ ਮਨ ਨਿਰਮਲ ਹੋਵੇਗਾ, ਅੰਤਸ਼ਕਰਨ ਦੀ ਸ਼ੁੱਧੀ ਹੋਵੇਗੀ, ਹਿਰਦਾ ਪਵਿੱਤਰ ਹੋਵੇਗਾ।
ਗਤ ਪਾਵੇ ਪਵ ਬੰਧਨ ਖੋਏ,
ਔਰ ਫਿਰ ਮੁਕਤੀ ਦਾ ਦਾਨ ਪ੍ਰਾਪਤ ਹੋਵੇਗਾ, ਜੀਵ ਦੇ ਜਨਮ ਮਰਨ ਦੇ ਬੰਧਨ ਕੱਟੇ ਜਾਣਗੇ।
ਸ਼ਬਦ ਅਭਿਆਸ ਕੀਓ ਨਰ ਜਾਈ,
ਜਿਨ੍ਹਾਂ ਗੁਰਮੁਖਾਂ ਨੇ ਜਿਨ੍ਹਾਂ ਮਾਈਆਂ ਭਾਈਆਂ ਨੇ ਗੁਰਬਾਣੀ ਦਾ ਅਭਿਆਸ ਕੀਤਾ ਹੈ, ਗੁਰ ਸ਼ਬਦ ਦਾ ਅਭਿਆਸ ਕੀਤਾ ਹੈ,
ਰਿਓ ਨ ਕਰਨੋ ਕ੍ਰਿਤ ਕਛ ਤਾਈ,
ਉਹਨਾਂ ਨੂੰ ਫਿਰ ਕੁਝ ਹੋਰ ਕਰਨਾ ਬਾਕੀ ਨਹੀਂ ਰਹਿ ਜਾਂਦਾ। ਜਿਨ੍ਹਾਂ ਨੇ ਸ਼ਬਦ ਅਭਿਆਸ ਕੀਤਾ, ਗੁਰਬਾਣੀ ਦਾ ਅਭਿਆਸ ਕੀਤਾ, ਜਪਜੀ ਸਾਹਿਬ ਦਾ ਅਭਿਆਸ ਕੀਤਾ, ਉਹਨਾਂ ਨੂੰ ਫਿਰ ਬਾਕੀ ਕੁਝ ਹੋਰ ਕਰਨ ਦੀ ਲੋੜ ਨਹੀਂ ਰਹਿ ਜਾਂਦੀ, ਵੀ ਵਰਤ ਰੱਖਣੇ ਨੇ ਜਾਂ ਹੋਰ ਕਈ ਪ੍ਰਕਾਰ ਦੇ ਜਪ ਤਪ ਨੇਮ ਕਰਨੇ ਨੇ। ਜਿਹੜੇ ਗੁਰਬਾਣੀ ਦੇ ਅਭਿਆਸੀ ਹਨ, ਮਹਾਂ ਕਵੀ ਜੀ ਕਹਿੰਦੇ ਉਹਨਾਂ ਨੂੰ ਕੁਝ ਹੋਰ ਕਰਨਾ ਪਿੱਛੇ ਬਾਕੀ ਨਹੀਂ ਰਹਿ ਜਾਂਦਾ।
दोहरा श्री सरस्वती सिमरनो तीचन महाकुठार।
सतगुरु जी दी जो बाणी दी सत्ता देण वाली परमेश्वर दी शक्ति है बाणी, कहिंदे ओनू मैं सिमरदा हां। गुरु साहब जी दी जो तिखी एक तिखे कुठार कहिए कुहाड़े दे समान है।
बिघन ब्रिच के बिपन को करत संगार सुधार।
वाणी रूपी इस कुठार नाल कुहाड़े नाल बिघना रूपी दरख्तां नूं कट के उहनां नूं संधार के विकारां नूं कहिंदे मैं सतगुरां दी इस पावन कथा नूं सुधार के वर्णन करके सुणाउंदा हां।
जो पई बोरो कितक बितायो काला।
इसे तरह खालसा जी कुछ समा महाराज गुरु नानक पातशाह जी ने होर बतीत कीता।
श्री नानक जी परम कृपाला।
धन गुरु नानक साहब जी महाराज जो परम कृपालू दयालु मेहरबान साई हन।
एक दिन अंगद संग बखाना।
एक दिन गुरु अंगद देव साहब जी नू जिन्हां नू गुरियाई दे दित्ती है गुरु नानक साहब ने, अपने होंदिया ही गुरियाई दे दित्ती है, तो गुरु अंगद साहब जी नू एक दिन गुरु नानक साहब जी कहन लगे,
तुम अब गमनो अपन स्थाना।
कहन लगे पुरखा तेरे विच असीं अपनी जोत विद्यमान कर दित्ती है, तुसी हुण अपने नगर खडूर साहब वापस चले जाओ।
इहां न रहिए आयस एही।
साडी ए आग्या है कि तुसी हुण करतारपुर साहब ना ठहरो, क्योंकि इथे रहोगे ते बाबा श्री चंद जी होनी तुहाडे नाल ईरखा करनगे। भाई गुरदास जी ने लिखिया दिता छड करतारपुर, गुरु अंगद साहब जी ने करतारपुर साहब छड दिता गुरु नानक साहब दे हुक्म नाल, कहिंदे तुसी ये नगर छड के चले जाओ, ये साडी आग्या है।
समा समीप तजो निज दे।
क्योंकि हुण समा नेड़े आ गया है, असी आ जेड़ा शरीर है इनू त्यागना है।
दिन थोड़े ही रिदे लखी जै।
बस थोड़े दिन ही बाकी हन, ए तुसी अपने हिरदे विच जान लवो।
ग्राम खडूर पियानो की जै।
और तुसी हुण खडूर साहब अपने नगर चले जाओ।
सुन अंगद बंदे द्वै हाथा।
गुरु नानक साहब जी दे बचन सुन के गुरु अंगद देव साहब जी ने अपने दोवे हाथ जोड़े।
बोलियो बचन लाए पद माथा।
गुरु साहब दे चरणा ते नमस्कार करके गुरु अंगद देव साहब जी बोले,
रावर की रजाए मम सीसा।
कहन लगे महाराज आप जी दा हुक्म आप जी दी आग्या मेरे सिर मत्थे है।
एक अवर बूजो जगदीशा।
पर हे जगत दे ईश्वर सतगुरु मैं तुहाडे चरणा च एक बेनती करके पुछदा हां।
त्यागन तन को समाजे आही।
महाराज जी जे आप जी दे शरीर त्यागन दा समा आप जी कह रहे हो आ गया है, आप जी ने कुछ समय तक अपना शरीर त्यागना है।
तब दरसो मैं आए के नाई।
महाराज जी कृपा करके ता दस दियो जदों आप दा शरीर त्यागोगे उदों आके मैं तुहाडे दर्शन करा के ना करा, ए भी हुक्म कर दियो। हुण तां हुक्म कर दियो भी जाओ खडूर साहब, ए दसो जदों शरीर त्यागोगे उदों आवांगे ना आवां, आप जी दे दर्शन करना होणगे के नहीं होणगे।
आयस दियो तो आओ समीपा।
जे आग्या दियोगे ते जदों आप जी ने शरीर त्यागना मैं उदों आप जी दे पास आ जावा।
सुन बोले बेदी कुल दीपा।
सुन के बेदियां दी कुल दे दीपक सतगुरु गुरु नानक साहब जी बोले,
तुमने आवो तबे त्यासा।
महाराज जी कहन लगे तुसी नहीं आउणा भाई गुरु अंगद जी, असी आवांगे तुहाडे कोल चल के।
हम आवेंगे तुमरे पासा।
असी तुहाडे पास आवांगे शरीर त्यागण तो पहला।
जिस बिद को न सके लखाई।
पर इस भाव नाल आवांगे कि किसे होर नूं नहीं पता लगेगा, केवल तुसी वेखोगे सानू। महाराज जी कहिंदे आवांगे असी तुहाडे कोल, ਪਰ ਕਿਸੇ ਹੋਰ ਨੂੰ ਨਹੀਂ ਪਤਾ ਲੱਗੇਗਾ, ਤੁਸੀਂ ਜਾਣੋਗੇ।
ਕਿਉਂ ਤਬ ਆਏ ਮਿਲੈ ਤੁਝ ਤਾਈ,
ਔਰ ਅਸੀਂ ਤੁਹਾਨੂੰ ਆ ਕੇ ਮਿਲ ਕੇ ਤੁਹਾਨੂੰ ਆਪਣੇ ਦਰਸ਼ਨ ਦੇਵਾਂਗੇ।
ਸੁਣ ਕੇ ਸ਼੍ਰੋਣ ਬਚਨ ਜਗ ਗੁਰ ਕੇ,
ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਬਚਨ ਗੁਰੂ ਅੰਗਦ ਦੇਵ ਸਾਹਿਬ ਜੀ ਨੇ ਸੁਣੇ।
ਚੱਲਿਓ ਨਚੈਤ ਨਿਕੇਤ ਵਿਛੜ ਕੇ,
ਸਤਿਗੁਰਾਂ ਤੋਂ ਵਿਛੜ ਕੇ ਜਾਣਾ ਨਹੀਂ ਸਨ ਚਾਹੁੰਦੇ ਗੁਰੂ ਅੰਗਦ ਸਾਹਿਬ। ਮਨ ਨਹੀਂ ਸੀ ਕਰਦਾ ਕਿ ਕਿਵੇਂ ਸਤਿਗੁਰਾਂ ਤੋਂ ਵਿਛੜ ਕੇ ਜਾਵਾ।
ਤਦ ਪਰ ਜਾਏ ਅਮੋਰ ਸੁਪ੍ਰਨ ਜੈ,
ਪਰ ਸਤਿਗੁਰਾਂ ਦਾ ਹੁਕਮ ਸੀ ਵੀ ਜਾਓ। ਹੁਣ ਗੁਰੂ ਅੰਗਦ ਦੇਵ ਸਾਹਿਬ ਨੇ ਪ੍ਰਣ ਕੀਤਾ ਹੋਇਆ ਕਿ ਮੈਂ ਆਪਣੇ ਸਤਿਗੁਰਾਂ ਦਾ ਕੋਈ ਬਚਨ ਨਹੀਂ ਮੋੜਨਾ, ਇਹ ਪ੍ਰਣ ਹੈ। ਹੁਣ ਗੁਰੂ ਨਾਨਕ ਸਾਹਿਬ ਦਾ ਹੁਕਮ ਹੈ ਕਿ ਖਡੂਰ ਸਾਹਿਬ ਜਾਓ। ਹੁਣ ਗੁਰੂ ਸਾਹਿਬ ਜੀ ਦੇ ਬਚਨ ਮੋੜ ਨਹੀਂ ਸਕਦੇ, ਮਨ ਨਹੀਂ ਪਿਆ ਕਰਦਾ ਜਾਣ ਨੂੰ, ਪਰ ਗੁਰੂ ਸਾਹਿਬ ਦਾ ਹੁਕਮ ਅਮੋੜ ਹੈ।
ਭਇਓ ਤਿਆਰ ਚਲਨ ਕੋ ਛਿਨਤੇ,
ਉਸੇ ਛਿਨ ਗੁਰੂ ਅੰਗਦ ਦੇਵ ਸਾਹਿਬ ਜੀ ਖਡੂਰ ਸਾਹਿਬ ਜਾਣ ਲਈ ਤਿਆਰ ਹੋਏ।
ਹੋਏ ਅਧੀਨ ਕਰ ਹੀ ਅਸ਼ਟਾਂਗ,
ਔਰ ਮਹਾਰਾਜ ਜੀ ਦੇ ਅਧੀਨ ਹੋ ਕੇ ਗੁਰੂ ਅੰਗਦ ਪਾਤਸ਼ਾਹ ਨੇ ਗੁਰੂ ਨਾਨਕ ਸਾਹਿਬ ਦੇ ਚਰਨਾਂ ਤੇ ਅਸ਼ਟਾਂਗ ਡੰਡੋਤੀ ਕੀਤੀ ਹੈ।
ਬੰਦੇ ਚਰਨ ਕਵਲ ਅਨੁਰਾਗੰ,
ਔਰ ਬੜੇ ਅਨੁਰਾਗ ਤੇ ਪ੍ਰੇਮ ਨਾਲ ਸਤਿਗੁਰਾਂ ਦੇ ਚਰਨ ਕਮਲਾਂ ਤੇ ਵੰਦਨਾ ਕੀਤੀ।
ਮਨ ਸੋ ਪਿਓ ਗੁਣ ਖਾਨੀ ਪਾਸੂ,
ਔਰ ਆਪਣਾ ਮਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿਚ ਸੌਂਪ ਦਿੱਤਾ।
ਤਨ ਗਮਨਿਓ ਜਿਤ ਦਿਸ਼ਾ ਅਵਾਸੂ,
ਔਰ ਜਿੱਧਰ ਘਰ ਸੀ ਖਡੂਰ ਸਾਹਿਬ ਉਸ ਪਾਸੇ ਤਨ ਚੱਲ ਪਿਆ, ਮਨ ਗੁਰੂ ਨਾਨਕ ਸਾਹਿਬ ਦੇ ਚਰਨਾਂ ਚ ਲੈ ਕਰ ਦਿੱਤਾ। ਕੇਵਲ ਤਨ ਤੇ ਸਰੀਰ ਲੈ ਕੇ ਚੱਲ ਪਏ ਖਡੂਰ ਸਾਹਿਬ।
ਓਹਰਾ ਵਿਦਾ ਹੋਏ ਜਗ ਗੁਰੂ ਤੇ ਸ਼੍ਰੀ ਅੰਗਦ ਸੁਖ ਰਾਸ,
ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਕੋਲੋਂ ਸ਼੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਵਿਦਾ ਹੋ ਕੇ ਸ਼੍ਰੀ ਖਡੂਰ ਸਾਹਿਬ ਨੂੰ ਤੁਰੇ ਹਨ।
ਸਨੇ ਸਨੇ ਆਵਤ ਪਏ ਗ੍ਰਾਮ ਖਡੂਰੇ ਆਵਾਸ,
ਸਹਿਜੇ ਸਹਿਜੇ ਚਲਦੇ ਚਲਦੇ ਸਤਿਗੁਰੂ ਸੱਚੇ ਪਾਤਸ਼ਾਹ ਕਰਤਾਰਪੁਰ ਸਾਹਿਬ ਤੋਂ ਆਪਣੇ ਘਰ ਆਪਣੇ ਮਹਿਲਾਂ ਚ ਖਡੂਰ ਸਾਹਿਬ ਆਏ ਹਨ।
ਜੋ ਪਈ ਮਿਲੇ ਤਬੇ ਸਗਰੇ ਨਾਰੇ ਆਈ,
ਜਿੰਨੇ ਖਡੂਰ ਸਾਹਿਬ ਦੇ ਸਤਿਗੁਰਾਂ ਦੇ ਸਨੇਹੀ ਮਿੱਤਰ ਸਨ ਸਭ ਆ ਕੇ ਗੁਰੂ ਅੰਗਦ ਪਾਤਸ਼ਾਹ ਨੂੰ ਮਿਲੇ ਹਨ।
ਬੰਦੇ ਕੁਸ਼ਲ ਬੂਜ ਹਰ ਖਾਈ,
ਨਾਲੇ ਆ ਕੇ ਗੁਰੂ ਸਾਹਿਬ ਨੂੰ ਵੰਦਨਾ ਕਰਦੇ ਨੇ, ਨਾਲ ਮਹਾਰਾਜ ਜੀ ਦੀ ਕੁਸ਼ਲ ਪ੍ਰਸੰਨਤਾ ਦਾ ਸੁਖ ਸੁਨੇਹਾ ਪੁੱਛਦੇ ਹਨ।
ਯਥਾ ਯੋਗ ਆਦਰ ਸਭ ਹੀ ਕਾ,
ਯਥਾ ਯੋਗ ਗੁਰੂ ਅੰਗਦ ਸਾਹਿਬ ਜੀ ਸਭ ਦਾ ਸਤਿਕਾਰ ਕਰਦੇ ਨੇ, ਸਭ ਦਾ ਸਨਮਾਨ ਕਰਦੇ ਹਨ।
ਕਰਤ ਪਏ ਤੇਹਣ ਕੁਲ ਟੀਕਾ,
ਤ੍ਰੇਹਣ ਕੁਲ ਦੇ ਟੀਕਾ ਯਾਨੀ ਕਿ ਤ੍ਰੇਹਣ ਕੁਲ ਸਿਰ ਮੋਰ ਬਾਬਾ ਫੇਰੂ ਨੰਦਨ ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਹਨ।
ਸਗਲੀ ਕਲਾ ਵਿਸਾਲ ਦੁਰਾਈ,
ਜਿਤਨੀ ਕਲਾ ਗੁਰੂ ਨਾਨਕ ਸਾਹਿਬ ਦੀ ਹੈ ਉਹ ਗੁਰੂ ਅੰਗਦ ਸਾਹਿਬ ਕੋਲ ਹੈ, ਪਰ ਸਰਬ ਕਲਾ ਨੂੰ ਪ੍ਰਾਪਤ ਕਰਕੇ ਵੀ ਗੁਰੂ ਅੰਗਦ ਸਾਹਿਬ ਨੇ ਉਹ ਸਾਰੀ ਕਲਾ ਆਪਣੇ ਅੰਦਰ ਛੁਪਾ ਲਈ ਹੈ। ਹਾਂਜੀ,
ਨੈ ਕਿਸ ਕੇ ਸੰਗ ਕਬੇ ਜਨਾਈ,
ਆਪਣੀ ਉਹ ਕਲਾ ਕਦੇ ਕਿਤੇ ਜਨਾਈ ਨਹੀਂ ਕਿਤੇ ਪ੍ਰਗਟ ਨਹੀਂ ਕੀਤੀ।
ਜੋ ਹਿਰਦੇ ਕਰ ਬਹੁ ਜਗਿਆਸਾ,
ਕਹਿੰਦੇ ਜੋ ਹਿਰਦੇ ਵਿੱਚ ਕੋਈ ਬਹੁਤੀ ਜਗਿਆਸਾ ਕਰਕੇ ਆਉਂਦਾ,
ਆਏ ਕਰੇ ਸੇਵਾ ਤਿੰਨ ਪਾਸਾ,
ਆ ਕੇ ਗੁਰੂ ਅੰਗਦ ਸਾਹਿਬ ਜੀ ਦੇ ਪਾਸ ਕੋਈ ਸੇਵਾ ਕਰਦਾ ਨਾ ਮਨ ਚ ਕੋਈ ਬਹੁਤੀ ਜਗਿਆਸਾ ਧਾਰਨ ਕਰਕੇ,
ਤਬ ਉਪਦੇਸ਼ ਹਿਤ ਕਲਿਆਣਾ,
ਫੇਰ ਉਹਦੇ ਕਲਿਆਣ ਵਾਸਤੇ ਗੁਰੂ ਅੰਗਦ ਸਾਹਿਬ ਉਹਨੂੰ ਉਪਦੇਸ਼ ਦਿੰਦੇ ਨੇ, ਨਹੀਂ ਤਾਂ ਸਤਿਗੁਰੂ ਚੁੱਪ ਹੀ ਰਹਿੰਦੇ ਹਨ। ਬੇਅੰਤ ਕਲਾਵਾਂ ਆਪਣੇ ਅੰਦਰ ਸਤਿਗੁਰੂ ਜੀ ਨੇ ਸਮੇਟੀਆਂ ਹੋਈਆਂ ਨੇ,
ਪਰੇ ਕੁਬੰਧਨ ਕਰ ਹੈ ਹਨ,
ਜੇ ਕੋਈ ਬਹੁਤੀ ਜਗਿਆਸਾ ਧਾਰਨ ਕਰਕੇ ਆ ਕੇ ਸੇਵਾ ਟਹਿਲ ਕਰਦਾ ਹੈ ਤਾਂ ਉਹਨੂੰ ਉਪਦੇਸ਼ ਦੇ ਕੇ ਸਤਿਗੁਰੂ ਜੀ ਉਹਦੇ ਬੰਧਨ ਕੱਟ ਕੇ ਉਹਨੂੰ ਕਲਿਆਣ ਤੇ ਮੁਕਤੀ ਦਾ ਦਾਨ ਬਖਸ਼ਦੇ ਹਨ।
ਨਿਜ ਪ੍ਰਤਾਪ ਜੋ ਸਰਬ ਛਿਪਾਵਾ,
ਸਤਿਗੁਰੂ ਜੀ ਨੇ ਆਪਣਾ ਸਾਰਾ ਪ੍ਰਤਾਪ ਤੇ ਜਲਾਲ ਆਪਣੇ ਅੰਦਰ ਇਉਂ ਛੁਪਾਇਆ ਹੋਇਆ ਹੈ।
ਸੂਰਜ ਮਨੋ ਬੀਚ ਘਟ ਪਾਵਾ,
ਜਿਵੇਂ ਸੂਰਜ ਬੱਦਲਾਂ ਦੇ ਪਿੱਛੇ ਆਪਣਾ ਆਪ ਲੁਕੋ ਲੈਂਦਾ, ਸੂਰਜ ਬੱਦਲਾਂ ਦੇ ਪਿੱਛੇ ਆਪਣਾ ਆਪ ਲੁਕਾ ਲੈਂਦਾ, ਏਦਾਂ ਗੁਰੂ ਅੰਗਦ ਸਾਹਿਬ ਨੇ ਆਪਣਾ ਸਾਰਾ ਪ੍ਰਤਾਪ ਆਪਣੇ ਅੰਦਰ ਛੁਪਾਇਆ ਹੋਇਆ।
ਕਿਨੋ ਨਾ ਅਜਰ ਜਰਿਓ ਇਨ ਜੈਸੇ,
ਜੈਸੀ ਅਜਰ ਨੂੰ ਜਰ ਲੈਣ ਦੀ ਸ਼ਕਤੀ ਗੁਰੂ ਅੰਗਦ ਸਾਹਿਬ ਵਿੱਚ ਹੈ ਨਾ ਖਾਲਸਾ ਜੀ, ਐਸੀ ਸ਼ਕਤੀ ਅਜਰ ਨੂੰ ਜਰ ਲੈਣ ਵਾਲੀ ਪੂਰੇ ਸੰਸਾਰ ਭਰ ਵਿੱਚ ਗੁਰੂ ਅੰਗਦ ਸਾਹਿਬ ਤੋਂ ਸਿਵਾਏ ਕਿਸੇ ਵਿੱਚ ਨਹੀਂ।
ਸਤ ਸ੍ਰੀ ਅਕਾਲ।
ਕਿਸੇ ਕੋਲ ਛੋਟਾ ਜਿਹਾ ਹੁਨਰ ਹੋਵੇ, ਤਾਣ ਹੋਵੇ, ਬਲ ਹੋਵੇ, ਥਾਂ ਥਾਂ ਤੇ ਪ੍ਰਗਟਾਵਾ ਕਰਦਾ, ਬੇਅੰਤ ਕਲਾਵਾਂ ਦੇ ਮਾਲਕ ਹੋਣ ਦੇ ਬਾਵਜੂਦ ਵੀ ਮੇਰੇ ਪਾਤਸ਼ਾਹ ਅਜਰ ਨੂੰ ਜਰ ਲੈਣ ਦੀ ਸ਼ਕਤੀ ਦੇ ਸਵਾਮੀ ਨੇ ਕਦੇ ਆਪਣਾ ਆਪ ਨਹੀਂ ਜਣਾਇਆ, ਆਪਣਾ ਆਪ ਪ੍ਰਗਟ ਨਹੀਂ ਕੀਤਾ। ਜੇ ਖਡੂਰ ਸਾਹਿਬ ਦੇ ਤਪੇ ਨੇ ਆਖਿਆ ਨਾ ਇਹਨਾਂ ਕਰਕੇ ਮੀਂਹ ਨਹੀਂ ਪੈਂਦਾ, ਇਹ ਖਡੂਰ ਸਾਹਿਬ ਛੱਡਣਗੇ ਤਾਂ ਮੀਂਹ ਪੈ ਜਾਏਗਾ, ਤੇ ਖੈਰੇ ਜ਼ਿਮੀਂਦਾਰ ਇਕੱਠੇ ਹੋ ਕੇ ਆ ਗਏ ਗੁਰੂ ਅੰਗਦ ਸਾਹਿਬ ਕੋਲ ਅੱਗੇ ਕਥਾ ਆਵੇਗੀ। ਮਹਾਰਾਜ ਜੀ ਕਹਿੰਦੇ ਚੰਗਾ ਭਾਈ, ਜੇ ਸਾਡੇ ਟੁਰ ਗਿਆ ਤੁਹਾਡਾ ਭਲਾ ਹੁੰਦਾ, ਮੀਂਹ ਪੈਂਦਾ ਅਸੀਂ ਚਲੇ ਜਾਂਦੇ। ਐਸੀ ਜਰ ਨੂੰ ਜਰ ਲੈਣ ਦੀ ਸ਼ਕਤੀ ਦੇ ਮਾਲਕ ਨੇ ਗੁਰੂ ਅੰਗਦ ਸਾਹਿਬ, ਤੇ ਜੇ ਕਦੇ ਕਿਸੇ ਨੇ ਆ ਕੇ ਆਪਣਾ ਹੰਕਾਰ ਵਿਖਾਇਆ ਤਾਂ ਮੇਰੇ ਪਾਤਸ਼ਾਹ ਜੀ ਨੇ ਆਪਣਾ ਆਪਾ ਨਹੀਂ ਜਣਾਇਆ। ਅਜਰ ਨੂੰ ਜਰ ਲੈਣ ਦੇ ਸਮਾਨ ਗੁਰੂ ਅੰਗਦ ਸਾਹਿਬ ਵਰਗਾ ਮਹਾਕਵੀ ਕਵੀ ਰਾਜ ਭਾਈ ਸੰਤੋਖ ਸਿੰਘ ਜੀ ਕਹਿੰਦੇ ਕੋਈ ਦੂਸਰਾ ਨਜ਼ਰ ਨਹੀਂ। ਗੁਰੂ ਕਲਗੀਧਰ ਸਵਾਮੀ ਜੀ ਦੇ ਬਚਨ, ਗੁਰੂ ਨਾਨਕ ਆਪ ਪਾਰ ਬ੍ਰਹਮ ਪਰਮੇਸ਼ਵਰ ਹੈ, ਉਹ ਆਪਣੀ ਸੱਤਾ ਆਪ ਲੈ ਕੇ ਸੰਸਾਰ ਵਿੱਚ ਆਏ, ਪਰ ਗੁਰੂ ਅੰਗਦ ਸਾਹਿਬ ਉਹ ਮਹਾਨ ਸਤਿਗੁਰੂ ਨੇ ਜਿਨ੍ਹਾਂ ਨੇ ਘਾਲਣਾ ਘਾਲ ਕੇ ਉਸ ਸੱਤਾ ਨੂੰ ਪ੍ਰਾਪਤ ਕੀਤਾ। ਇੱਕ ਤਾਂ ਹੁੰਦਾ ਨਾ ਵੀ ਪਿਓ ਦੀ ਜਦਾਦ ਪੁੱਤਰ ਨੇ ਸੱਖ ਲਈ, ਉਹਦੇ ਕੋਲ ਆ ਗਈ, ਕੋਈ ਘਾਲਣਾ ਨੀ ਘਾਲੀ, ਮਸ਼ਕਤ ਨੀ ਘਾਲੀ, ਇੱਕ ਜੀਰੋ ਤੋਂ ਅੱਗੇ ਹੋ ਕੇ ਵਧਦੇ ਆ, ਘਾਲਣਾ ਘਾਲ ਕੇ ਰੁਤਬੇ ਪ੍ਰਾਪਤ ਕਰਦੇ, ਉਹਨਾਂ ਦਾ ਸਮਾਜ ਵਿੱਚ ਵੱਧ ਸਤਿਕਾਰ ਹੁੰਦਾ। ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਫਰਸ਼ ਤੋਂ ਅਰਸ਼ ਤੇ ਗਏ ਹਨ, ਘਾਲਣਾ ਘਾਲੀ, ਬੇਅੰਤ ਘਾਲਣਾ ਘਾਲੀ, ਔਰ ਅਜਰ ਨੂੰ ਜਰ ਲੈਣ ਦੀ ਮਹਾਨ ਸ਼ਕਤੀ ਜੋ ਗੁਰੂ ਅੰਗਦ ਸਾਹਿਬ ਵਿੱਚ ਹੈ। ਧਰਤੀ ਨੂੰ ਕਿਹਾ ਜਾਂਦਾ ਵੀ ਧਰਤੀ ਧੀਰਜ ਨੂੰ ਧਾਰਨ ਕਰਨ ਵਾਲੀ, ਇਹ ਜਿਹੜੀ ਧਰਤੀ ਹੈ ਇਹਨੇ ਧੀਰਜ ਧਾਰਨ ਕੀਤਾ, ਇਹਨੂੰ ਕੋਈ ਕੁੱਟੇ, ਇਹਨੂੰ ਕੋਈ ਚੰਦਨ ਦਾ ਲੇਪ ਲਾਵੇ, ਕੁੱਟਣ ਵਾਲੇ ਨੂੰ ਇਹ ਨਹੀਂ ਕਹਿੰਦੀ ਵੀ ਤੂੰ ਕਿਉਂ ਕੁੱਟਿਆ, ਤੇ ਚੰਦਨ ਦਾ ਲੇਪ ਲਾਉਣ ਵਾਲੇ ਨੂੰ ਇਹ ਨਹੀਂ ਕਹਿੰਦੀ ਵੀ ਤੂੰ ਮੈਨੂੰ ਲੇਪ ਲਾਇਆ, ਤੇਰਾ ਧੰਨਵਾਦ। ਇਹਦੇ ਚ ਇੰਨਾ ਧੀਰਜ ਹੈ, ਜਰਨ ਦੀ ਸ਼ਕਤੀ ਹੈ ਧਰਤੀ ਵਿੱਚ। ਪਰ ਗੁਰੂ ਅੰਗਦ ਦੇਵ ਸਾਹਿਬ ਜੀ ਮਾਨੋ ਇਸ ਧਰਤੀ ਨੂੰ ਵੀ ਸਿਖਾਉਂਦੇ ਹੋਣ ਕਿ ਹੇ ਧਰਤੀ, ਧੀਰਜ ਧਾਰਨ ਕਰਕੇ ਅਜਰ ਨੂੰ ਇੰਜ ਜਰੀਦਾ ਜਿਵੇਂ ਅਸੀਂ ਜਰ ਰਹੇ। ਧਰਤੀ ਨੂੰ ਵੀ ਸਿਖਾਇਆ ਹੋਵੇ ਕਿ ਅਜਰ ਨੂੰ ਕਿਵੇਂ ਜਰੀਦਾ। ਹਾਂਜੀ,
ਤੀਨ ਕਾਲ ਮੈਂ ਪਯੋ ਨਾ ਐਸੇ,
ਤਿੰਨਾਂ ਕਾਲਾਂ ਵਿਚ ਨਾ ਪਹਿਲਾਂ ਨਾ ਹੁਣ ਨਾ ਅੱਗੇ ਗੁਰੂ ਅੰਗਦ ਸਾਹਿਬ ਵਰਗਾ ਅਜਰ ਨੂੰ ਜਰ ਲੈਣ ਵਾਲਾ ਕੋਈ ਨੀ ਹੋਇਆ।
ਉਤਪਤ ਪਾਲਨ ਸ਼ਕਤ ਤਿਲੋਕੰ,
ਕਿੱਡੀ ਵੱਡੀ ਸ਼ਕਤੀ ਦੇ ਮਾਲਕ ਨੇ ਗੁਰੂ ਅੰਗਦ ਸਾਹਿਬ, ਉਤਪਤੀ ਕਰ ਸਕਦੇ ਨੇ ਇੱਕ ਖਿੰਨ ਚ ਸੰਸਾਰ ਦੀ। ਪਾਲਣਾ ਤੇ ਸ਼ਕਤੀ, ਇਹ ਤਿੰਨ ਸ਼ਕਤੀਆਂ ਨੇ ਨਾ, ਪੈਦਾ ਕਰਨਾ, ਪਾਲਣਾ ਤੇ ਸੰਘਾਰਨਾ, ਇਹ ਤਿੰਨਾਂ ਲੋਕਾਂ ਨੂੰ ਪੈਦਾ ਕਰਕੇ ਪਾਲ ਕੇ ਸੰਘਾਰਨ ਦੀ ਜੋ ਸ਼ਕਤੀ ਹੈ।
ਸਿੰਧ ਸੁਕਤ ਮੈਂ ਸਭ ਜਨ ਰੋਕੰ,
ਇਹ ਸਾਰੀ ਸ਼ਕਤੀ ਮਹਾਰਾਜ ਜੀ ਦੇ ਪਾਸ ਹੈ। ਏਦਾਂ ਕਹਿ ਲਈਏ ਕਿ ਨਿੱਕੀ ਜੀ ਸਿੱਪੀ ਦੇ ਵਿੱਚ ਮਹਾਰਾਜ ਜੀ ਨੇ ਸਾਰਾ ਸਮੁੰਦਰ ਇਕੱਠਾ ਕੀਤਾ ਹੋਇਆ, ਨਿੱਕੀ ਜੀ ਸਿੱਪੀ ਵਿੱਚ ਸਾਰਾ ਸਮੁੰਦਰ ਸਮੇਟ ਲਿਆ ਹੈ।
ਮੁਸ਼ਟ ਬਿਖੇ ਨਭ ਸਭ ਲੀਏ ਜੈਸੇ,
ਇਸ ਤਰ੍ਹਾਂ ਕਹਿ ਲੋ ਵੀ ਜਿਵੇਂ ਆਕਾਸ਼ ਹੈ, ਮੁੱਠੀ ਵਿੱਚ ਤਾਂ ਨਹੀਂ ਬੰਦ ਹੁੰਦਾ, ਗੁਰੂ ਅੰਗਦ ਸਾਹਿਬ ਜੀ ਦੀ ਮੁੱਠੀ ਵਿੱਚ ਇਹ ਸਾਰਾ ਆਕਾਸ਼ ਹੈ, ਸਾਰਾ ਆਕਾਸ਼ ਆਪਣੀ ਇੱਕ ਛੋਟੀ ਜਿਹੀ ਮੁੱਠੀ ਵਿੱਚ ਮਹਾਰਾਜ ਜੀ ਨੇ ਕੈਦ ਕਰ ਲਿਆ, ਏਡੀ ਵੱਡੀ ਤਾਕਤ ਦੇ ਮਾਲਕ ਨੇ।
ਕਿਸ ਬਿਦਰਾਏ ਸਦਨ ਨਿਸ ਬੈਸੇ,
ਏਡੀ ਵੱਡੀ ਵਿਸ਼ਾਲ ਤਾਕਤ ਦੇ ਮਾਲਕ ਹੋਣ ਦੇ ਬਾਵਜੂਦ ਇੱਕ ਛੋਟੇ ਜੇ ਘਰ ਵਿੱਚ ਖਡੂਰ ਸਾਹਿਬ, ਆਮ ਜਿਵੇਂ ਕੋਈ ਸਧਾਰਨ ਵਿਅਕਤੀ ਰਹਿੰਦਾ ਉਦਾਂ ਰਹਿ ਕੇ ਪਾਤਸ਼ਾਹ ਸਮਾਂ ਪਾਸ ਕਰ ਰਹੇ। ਧੰਨ ਨੇ ਗੁਰੂ ਅੰਗਦ ਦੇਵ ਸਾਹਿਬ,
ਤਿਨਕੇ ਸ਼੍ਰੀ ਪਦ ਪੰਕਜ ਤਾਈ।
ਐਸੇ ਸਤਿਗੁਰੂ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਸੋਹਣੇ ਚਰਨ ਕਮਲਾ ਤਾਈ।
ਕਵ ਸੰਤੋਖ ਸਿੰਘ ਬੰਦਨ ਗਾਈ।
ਕਵੀ ਰਾਜ ਮਹਾ ਕਵੀ ਚੂੜਾਮਣੀ ਭਾਈ ਸੰਤੋਖ ਸਿੰਘ ਜੀ ਕਹਿੰਦੇ, ਐਸੇ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਸੋਹਣੇ ਚਰਨਾਂ ਤੇ ਮੈਂ ਵੰਦਨਾ ਕਰਦਾ ਹਾਂ, ਨਮਸਕਾਰ ਕਰਦਾ ਹਾਂ।
ਤੈ ਪਸ਼ਚਾਤ ਜੋ ਪਇਓ ਪ੍ਰਸੰਗਾ।
ਇਹ ਤੇ ਸੀ ਗੁਰੂ ਅੰਗਦ ਸਾਹਿਬ ਖਡੂਰ ਸਾਹਿਬ ਚਲੇ ਗਏ। ਗੁਰੂ ਅੰਗਦ ਸਾਹਿਬ ਦੇ ਖਡੂਰ ਸਾਹਿਬ ਜਾਣ ਤੋਂ ਬਾਅਦ ਕਰਤਾਰਪੁਰ ਸਾਹਿਬ ਵਿਖੇ ਜੋ ਗੁਰੂ ਬਾਬਾ ਜੀ ਨੇ ਵਰਤਾਇਆ, ਹੁਣ ਉਹ ਵੀ ਸੁਣੋ।
ਸੁਣੋ ਸੁਸ਼ਰੋਤਾ ਸੰਗ ਉਮੰਗਾ।
ਇਹ ਕਥਾ ਸੁਣਨ ਵਾਲੇ ਸਰੋਤਾ ਜਨੋ, ਚਾਅ ਨਾਲ ਗੁਰੂ ਨਾਨਕ ਸਾਹਿਬ ਜੀ ਦੀ ਕਥਾ ਸੁਣੋ।
ਸ਼੍ਰੀ ਨਾਨਕ ਜਸ ਤੇ ਨਾ ਉਚਟਾਓ।
ਇਹ ਭਾਈ ਗੁਰੂ ਨਾਨਕ ਸਾਹਿਬ ਜੀ ਦਾ ਜਸ ਸੁਣਦਿਆਂ ਕਦੇ ਉਚਾਟ ਨਾ ਹੋਇਓ, ਕਦੇ ਮਨ ਨੂੰ ਉਪਰਾਮ ਨਾ ਕਰਿਓ ਵੀ ਇਹ ਕਥਾ ਸੁਣ ਲਈ ਹੈ। ਕਹਿੰਦੇ ਗੁਰੂ ਸਾਹਿਬ ਜੀ ਦਾ ਇਤਿਹਾਸ ਸੁਣ ਕੇ ਹੋਰ ਚਾਅ ਰੱਖਿਆ ਕਰੋ ਕਿ ਫੇਰ ਸੁਣੀਏ, ਫੇਰ ਸੁਣੀਏ, ਬਾਰ ਬਾਰ ਸੁਣੀਏ, ਐਸੀ ਭਾਵਨਾ ਹੋਵੇ।
ਸੁਣ ਸੁਣ ਸਦਾ ਬੰਦ ਨਿਜ ਕਾਟੋ।
ਔਰ ਗੁਰੂ ਸਾਹਿਬ ਜੀ ਦੀ ਕਥਾ ਸੁਣ ਸੁਣ ਕੇ ਆਪਣੇ ਬੰਧਨ ਕੱਟੋ। ਜਿਹੜੇ ਜਨਮਾਂ ਜਨਮਾਂ ਦੇ ਬੰਧਨ ਪਏ ਹੋਏ ਨੇ, ਇਹ ਸਤਿਗੁਰਾਂ ਦੀ ਕਥਾ ਸੁਣ ਕੇ ਕੱਟੇ ਜਾਣਗੇ।
ਸ਼੍ਰੀ ਜਗ ਗੁਰ ਕੋ ਜੈ ਦਰਬਾਰਾ।
ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦਾ ਜਿੱਥੇ ਸੁੰਦਰ ਦਰਬਾਰ ਸਜਿਆ ਹੋਇਆ,
ਉਤੋਂ ਅਗਾਰੀ ਚੱਲ ਦਲ ਪਾਰਾ।
ਸਤਿਗੁਰਾਂ ਦੇ ਦਰਬਾਰ ਦੇ ਬਾਹਰਲੇ ਪਾਸੇ ਜਿੱਥੇ ਮਹਾਰਾਜ ਜੀ ਦਾ ਦੀਵਾਨ ਸਜਦਾ ਨਾ, ਦਰਬਾਰ ਧਰਮਸ਼ਾਲਾ, ਬਿਲਕੁਲ ਉਹਦੇ ਬਾਹਰਲੇ ਪਾਸੇ ਇੱਕ ਪਿੱਪਲ ਦਾ ਦਰਖਤ ਹੈ।
ਸਦਨ ਛਾਉ ਸ਼ੋਭਤ ਰਮਣੀਕਾ।
ਉਸ ਪਿੱਪਲ ਦੇ ਦਰਖਤ ਦੀ ਬੜੀ ਸੰਘਣੀ ਛਾਂ ਤੇ ਰਮਣੀਕ ਛਾਂ ਹੈ।
ਬੈਠੇ ਬੇਦੀ ਕੁਲ ਟੀਕਾ।
ਬੇਦੀਆਂ ਦੀ ਕੁਲ ਦੇ ਸ਼੍ਰੋਮਣੀ ਗੁਰੂ ਬਾਬਾ ਜੀ ਅਕਸਰ ਉਸ ਪਿੱਪਲ ਦੇ ਦਰਖਤ ਥੱਲੇ ਬੈਠਿਆ ਕਰਦੇ ਸਨ।
ਕਿਰਪਾ ਭਰੇ ਦ੍ਵੈ ਨੈਣ ਰਸੀਲੇ।
ਕਿਰਪਾ ਭਰੇ ਸੋਹਣੇ ਰਸ ਭਰੇ ਨੇਤਰ ਨੇ ਸਤਿਗੁਰੂ ਜੀ ਦੇ।
ਗਲੁਕ ਨਿਕੰਦਨ ਦੇਖ ਛਬੀਲੇ।
ਇਹਦੇ ਵੱਲ ਵੇਖਦੇ ਨੇ ਉਹਦੇ ਪਾਪ ਕੱਟ ਦਿੰਦੇ ਹਨ।
ਤਤ ਗਿਆਨ ਮੈਂ ਕਮਲ ਬੋਲਾ। ਤਤ ਗਿਆਨ ਮੈਂ ਕੋਮਲ ਬੋਲਾ।
ਤਤਵ ਗਿਆਨ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਗਿਆਨਮਈ ਕੋਮਲ ਬੋਲ ਹਨ।
ਸ਼੍ਰੋਣ ਸੁਣਾਵੇ ਮਧੁਰ ਅਮੋਲਾ।
ਮਧੁਰ ਤੇ ਅਬੋਲਕ ਬਚਨ ਸਤਿਗੁਰੂ ਜੀ ਆਪਣੇ ਸਿੱਖਾਂ ਤੇ ਸੇਵਕਾਂ ਨੂੰ ਸਰਵਣ ਕਰਾਉਂਦੇ ਹਨ।
ਸਾਂਗ ਅਰੰਭੇ ਸਿੱਖ ਜੇ ਪਲਾਏ।
ਖਾਲਸਾ ਜੀ ਪਿੱਛੇ ਆਪ ਜੀ ਨੇ ਕਥਾ ਸੁਣੀ ਹੈ ਕਿ ਜਦੋਂ ਸਤਿਗੁਰੂ ਜੀ ਨੇ ਸਾਂਗ ਅਰੰਭਿਆ ਸੀ ਤਾਂ ਬਹੁਤ ਸਾਰੇ ਸਿੱਖ ਜਿਹੜੇ ਸਨ ਉਹ ਛੱਡ ਕੇ ਚਲੇ ਗਏ ਸਨ ਕਰਤਾਰਪੁਰ ਸਾਹਿਬ ਤੋਂ।
ਸੋ ਸੁਨ ਪਰਖਨ ਬਿਦ ਪਛਤਾਏ।
ਜਦੋਂ ਉਹਨਾਂ ਸਿੱਖਾਂ ਨੂੰ ਪਤਾ ਲੱਗਾ ਕਿ ਗੁਰੂ ਸਾਹਿਬ ਜੀ ਤਾਂ ਪਰਖ ਕਰ ਰਹੇ ਸੀ, ਉਹਨਾਂ ਨੂੰ ਬੜਾ ਪਛਤਾਵਾ ਹੋਇਆ ਕਿ ਅਸੀਂ ਗੁਰੂ ਸਾਹਿਬ ਦੀ ਪਰਖ ਚ ਖਰੇ ਨਹੀਂ ਉਤਰੇ, ਉਹ ਤਾਂ ਸਾਡੀ ਪਰਖ ਕਰਦੇ ਸੀ, ਅਸੀਂ ਭਰਮ ਕੇ ਘਰ ਵਾਪਸ ਆ ਗਏ।
ਔਰੋ ਆਏ ਹਜ਼ੂਰ ਅਗਾਰੀ।
ਮਨ ਚ ਪਛਤਾਵਾ ਕਰਕੇ ਉਹ ਸਿੱਖ ਵਾਪਸ ਚੱਲ ਕੇ ਮਹਾਰਾਜ ਜੀ ਦੇ ਚਰਨਾਂ ਵਿੱਚ ਕਰਤਾਰਪੁਰ ਸਾਹਿਬ ਹਾਜ਼ਰ ਹੋਏ।
ਨਿਜ ਔਗਣ ਸੰਗ ਬਿਨੇ ਉਚਾਰੀ।
ਔਰ ਆਪਣੇ ਔਗਣਾ ਸਹਿਤ ਸਤਿਗੁਰਾਂ ਨੂੰ ਬੇਨਤੀ ਕੀਤੀ।
ਬਖਸ਼ਾਵੇ ਅਰ ਪਾਸ ਰਹੇ ਹੀ।
ਮਹਾਰਾਜ ਜੀ ਨੂੰ ਬੇਨਤੀ ਕਰਕੇ ਆਪਣਾ ਆਪ ਬਖਸ਼ਾਉਂਦੇ, ਮਹਾਰਾਜ ਸਾਡੇ ਕੋਲੋਂ ਭੁੱਲ ਹੋਈ, ਤੁਸਾਂ ਸਾਡੀ ਪਰਖ ਕਰ ਰਹੇ ਸੀ ਪਰ ਅਸੀਂ ਤੁਹਾਡੀ ਪਰਖ ਚ ਖਰੇ ਨਹੀਂ ਉਤਰੇ ਮਹਾਰਾਜ, ਔਰ ਛੱਡ ਕੇ ਆਪ ਜੀ ਦਾ ਸਾਥ ਚਲੇ ਗਏ ਸੀ। ਮਹਾਰਾਜ ਖੇਵਾ ਕਰਿਓ, ਹੇ ਬਖਸ਼ੰਦ ਹਰੀ ਮਹਾਰਾਜ ਜੀ ਬਖਸ਼ ਲਿਓ।
ਸੇਵੈ ਚਰਨ ਕਮਲ ਸੁਖ ਲੇਹੀ।
ਸਤਿਗੁਰੂ ਜੀ ਦੇ ਸੋਹਣੇ ਚਰਨ ਕਮਲ ਸੇਵ ਕੇ ਸੁਖ ਲੈਂਦੇ ਹਨ।
ਸ਼ਬਦ ਅਭਿਆਸ ਹੋਤ ਨਿਤ ਪਾਰੀ।
ਨਿਤਾ ਪ੍ਰਤੀ ਮਹਾਰਾਜ ਜੀ ਦੇ ਦਰਬਾਰ ਵਿੱਚ ਸ਼ਬਦ ਅਭਿਆਸ ਹੁੰਦਾ ਹੈ।
ਗਾਏ ਸਪ੍ਰੇਮੇ ਅਰਥ ਵਿਚਾਰੀ।
ਪ੍ਰੇਮ ਸਹਿਤ ਗੁਰੂ ਕੇ ਸਿੱਖ ਸ਼ਬਦ ਗਾਇਨ ਕਰਦੇ ਨੇ ਕੀਰਤਨ ਵਜੋਂ, ਫੇਰ ਉਹਨਾਂ ਸ਼ਬਦਾਂ ਨੂੰ ਬੜੇ ਗੋਹ ਨਾਲ ਪਿਆਰ ਨਾਲ ਵਿਚਾਰਦੇ ਹਨ।
ਤੁਰਕਨ ਮੈਂ ਮਾਂ ਬਹੁ ਜਾਗੀ।
ਕੱਲੇ ਸਿੱਖ ਹੀ ਨਹੀਂ ਆਉਂਦੇ, ਹਜ਼ਾਰਾਂ ਹਿੰਦੂ ਵੀ ਆਉਂਦੇ ਨੇ, ਹਜ਼ਾਰਾਂ ਮੁਸਲਮਾਨ ਵੀ ਸਤਿਗੁਰਾਂ ਦੀ ਸ਼ਰਨ ਚ ਆਉਂਦੇ, ਜਿਨ੍ਹਾਂ ਵਿੱਚ ਗੁਰੂ ਨਾਨਕ ਸਾਹਿਬ ਜੀ ਦੀ ਮਹਿਮਾ ਉਜਾਗਰ ਹੈ।
ਆਵੇ ਦਰਸ ਤਰੇ ਵੱਡ ਭਾਗੀ,
ਉਹ ਵੱਡਿਆਂ ਭਾਗਾਂ ਵਾਲੇ ਸੈਂਕੜੇ ਮੁਸਲਮਾਨ ਵੀ ਸਤਿਗੁਰੂ ਜੀ ਦੇ ਆ ਕੇ ਦਰਸ਼ਨ ਕਰਦੇ ਨੇ, ਜਿਨ੍ਹਾਂ ਦੇ ਭਾਗ ਵੱਡੇ ਹਨ।
ਸੁਨੇ ਸ਼ਬਦ ਕਰ ਪ੍ਰੇਮ ਵਿਸ਼ਾਲਾ,
ਬੜੇ ਪ੍ਰੇਮ ਨਾਲ ਆ ਕੇ ਸਤਿਗੁਰਾਂ ਦੀ ਸੰਗਤ ਵਿੱਚ ਗੁਰਬਾਣੀ ਸੁਣਦੇ ਹਨ।
ਤਿਨ ਕੀ ਕਰੇ ਕਲਿਆਣ ਕਿਰਪਾਲਾ,
ਜਿਹੜਾ ਜਿਹੜਾ ਵੀ ਮਾਈ ਭਾਈ ਆ ਕੇ ਗੁਰੂ ਸੰਗਤ ਵਿੱਚ ਗੁਰਬਾਣੀ ਸੁਣਦਾ ਹੈ, ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਉਹਦੀ ਕਲਿਆਣ ਕਰਦੇ ਹਨ।
ਦੇਸ਼ ਵਿਦੇਸ਼ਨ ਤੇ ਚੱਲ ਆਵੇ,
ਦੇਸ਼ਾਂ ਵਿਦੇਸ਼ਾਂ ਤੋਂ ਗੁਰੂ ਸੰਗਤਾਂ ਤੇ ਸਿੱਖ ਚੱਲ ਕੇ ਆ ਰਹੇ ਨੇ।
ਪਦ ਪੰਕਜ ਪਰ ਸੀਸ ਝੁਕਾਵੇ,
ਮਹਾਰਾਜ ਜੀ ਦੇ ਸੋਹਣੇ ਚਰਨ ਕਮਲਾਂ ਤੇ ਆਣ ਕੇ ਸੀਸ ਝੁਕਾਉਂਦੇ, ਮੱਥਾ ਟੇਕ ਦੇ ਵੰਦਨਾ ਕਰਦੇ ਹਨ।
ਦਰਸ਼ਨ ਕਰੇ ਥਪੇ ਨਿਜ ਪੀਰ,
ਸਤਿਗੁਰਾਂ ਦੇ ਦਰਸ਼ਨ ਕਰਕੇ ਮੁਸਲਮਾਨ ਸਤਿਗੁਰਾਂ ਨੂੰ ਆਪਣਾ ਪੀਰ ਥਾਪਦੇ ਨੇ ਕਿ ਸਾਡੇ ਪੀਰ ਹਨ।
ਇਹ ਖੁਦਾ ਏਕੋ ਕਹੇ ਸਰੀਰ,
ਕਈ ਕਹਿੰਦੇ ਨਹੀਂ ਜੀ ਇਹ ਤਾਂ ਆਪ ਖੁਦ ਖੁਦਾ ਹਨ, ਖੁਦਾ ਨੇ ਗੁਰੂ ਨਾਨਕ ਦਾ ਸਰੀਰ ਧਾਰਨ ਕੀਤਾ ਹੋਇਆ।
ਆਏ ਮੁਰੀਦ ਹੋਏ ਬਹੁ ਤੁਰਕਾ,
ਤਾਂ ਸੈਂਕੜੇ ਤੁਰਕ ਮੁਸਲਮਾਨ ਆ ਕੇ ਗੁਰੂ ਨਾਨਕ ਸਾਹਿਬ ਜੀ ਦੇ ਮੁਰੀਦ ਹੋ ਰਹੇ ਨੇ, ਮਹਾਰਾਜ ਜੀ ਦੇ ਮੁਰੀਦ ਬਣ ਰਹੇ ਨੇ।
ਸੁਣ ਸੁਣ ਬਚਨ ਹਨੇ ਪ੍ਰਮ ਉਰਕਾ,
ਸਤਿਗੁਰੂ ਜੀ ਦੇ ਬਚਨ ਸੁਣ ਕੇ ਆਪਣੇ ਹਿਰਦੇ ਦੇ ਭਰਮ ਨਿਵਾਰਦੇ ਹਨ, ਆਪਣੇ ਹਿਰਦੇ ਦੇ ਭਰਮ ਦੀ ਨਿਰਵਿਰਤੀ ਕਰਦੇ ਨੇ ਗੁਰੂ ਸਾਹਿਬ ਦੇ ਬਚਨ ਸੁਣ ਕੇ।
ਦਿਜ ਬਾਹਿਜ ਅਰ ਬੈਸ਼ ਕਨੇਰੇ,
ਫਿਰ ਖਾਲਸਾ ਜੀ ਬ੍ਰਾਹਮਣ ਖੱਤਰੀ ਔਰ ਵੈਸ਼
ਆਵੇ ਸ਼ੂਦਰ ਲਗੇ ਗੁਰ ਪੈਰੇ,
ਔਰ ਸ਼ੂਦਰ ਇਹ ਚਾਰ ਵਰਣ ਨੇ, ਚਾਰਾਂ ਵਰਣਾਂ ਦੇ ਸੈਂਕੜੇ ਨੀ ਹਜ਼ਾਰਾਂ ਲੋਕ ਆ ਕੇ ਗੁਰੂ ਨਾਨਕ ਸਾਹਿਬ ਦੇ ਚਰਨੀ ਲੱਗਦੇ ਨੇ, ਸਤਿਗੁਰਾਂ ਦੇ ਚਰਨਾਂ ਚ ਆ ਕੇ ਮਹਾਰਾਜ ਜੀ ਦੀ ਸਿੱਖੀ ਧਾਰਦੇ ਹਨ।
ਪਰਮ ਗਿਆਨ ਕਨ ਲਖ ਮਨ ਮਾਈ,
ਔਰ ਗੁਰੂ ਪਾਤਸ਼ਾਹ ਕੋਲੋਂ ਪਰਮ ਗਿਆਨ ਜੋ ਗਿਆਨ ਘਨ ਗਿਆਨ ਹੈ, ਘਣਾ ਗਿਆਨ ਹੈ, ਉਹਨੂੰ ਆਪਣੇ ਹਿਰਦੇ ਚੋਂ ਜਾਣਦੇ ਨੇ।
ਸੇਵੇ ਚਰਨ ਸ਼ਬਦ ਅਵਗਾਹੀ,
ਔਰ ਸਤਿਗੁਰੂ ਜੀ ਦੇ ਚਰਨ ਸੇਵਦੇ ਹਨ, ਮਹਾਰਾਜ ਜੀ ਦਾ ਸ਼ਬਦ ਅਵਗਾਹੀ ਦਾ ਮਤਲਬ ਅਭਿਆਸ ਦੇ ਹਨ।
ਸੁਨੇ ਬਚਨ ਬੈਠੇ ਚੋਂ ਓਰੀ,
ਔਰ ਸਤਿਗੁਰੂ ਜੀ ਦੇ ਚਾਰੇ ਪਾਸੇ ਬਹਿ ਕੇ ਮਹਾਰਾਜ ਜੀ ਦੇ ਬਚਨ ਸੁਣਦੇ ਹਨ।
ਤਨ ਤਨ ਪਨ ਹੀ ਕਰ ਜੋਰੀ,
ਔਰ ਸਤਿਗੁਰੂ ਜੀ ਦੇ ਬਚਨ ਸੁਣ ਕੇ ਹਰ ਇੱਕ ਕਹਿੰਦਾ ਹੈ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ, ਧੰਨ ਗੁਰੂ ਨਾਨਕ ਦੇਵ ਸਾਹਿਬ ਜੀ, ਇਉਂ ਸਤਿਗੁਰਾਂ ਨੂੰ ਧੰਨ ਧੰਨ ਕਹਿ ਕੇ ਸਲਾਉਂਦੇ ਹਨ, ਜਿਵੇਂ ਗੁਰੂ ਅਮਰਦਾਸ ਸਾਹਿਬ ਦਾ ਫੁਰਮਾਨ ਹੈ, ਸਭ ਆਖੋ ਧੰਨ 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 ਗੁਰ ਸੋਈ ਮੇਰੇ ਸਤਿਗੁਰੂ ਜੀ ਧੰਨ ਹਨ।
ਸਤਿਗੁਰ ਬੀਚ ਬਿਰਾਜੇ ਐਸੇ,
ਸਤਿਗੁਰੂ ਜੀ ਸਾਰਿਆਂ ਸਿੱਖਾਂ ਵਿਚ ਇਉਂ ਬੈਠੇ ਬਿਰਾਜ ਦੇ ਸ਼ੋਭਦੇ ਨੇ,
ਉਡਗਨ ਵਿਖੇ ਚੰਦਰਮਾ ਜੈਸੇ,
ਜਿਵੇਂ ਤਾਰਿਆਂ ਵਿਚ ਚੰਦਰਮਾ ਪ੍ਰਕਾਸ਼ ਦਾ ਹੈ, ਜਿਵੇਂ ਤਾਰਿਆਂ ਦੀ ਲੋ ਵਿਚ ਚੰਦਰਮਾ ਦਾ ਪ੍ਰਕਾਸ਼ ਹੁੰਦਾ ਹੈ, ਇਉਂ ਸਤਿਗੁਰੂ ਜੀ ਸਿੱਖਾਂ ਵਿਚ ਬੈਠੇ ਪ੍ਰਕਾਸ਼ ਦੇ ਹਨ।
ਸਭ ਇਨ ਕੋ ਉਪਦੇਸ਼ ਬਤਾਵਾ,
ਸਭ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਨਾਮ ਭਗਤੀ ਦਾ ਪਵਿੱਤਰ ਉਪਦੇਸ਼ ਦ੍ਰਿੜ ਕਰਾਉਂਦੇ ਹਨ।
ਸੁਣੋ ਸਿੱਖ ਮਾਨੁਖ ਤਨ ਪਾਵਾ,
ਪਾਤਸ਼ਾਹ ਉਪਦੇਸ਼ ਦਿੰਦੇ, ਮਹਾਰਾਜ ਜੀ ਕਹਿੰਦੇ ਆ ਗੁਰੂ ਕੇ ਸਿੱਖੋ ਸੁਣੋ, ਆ ਜਿਹੜਾ ਮਨੁੱਖੀ ਜਾਮਾ ਇਹ ਮਨੁੱਖੀ ਤਨ ਤੁਸਾਂ ਨੇ ਪ੍ਰਾਪਤ ਕੀਤਾ ਹੈ,
ਦੁਰਲਭ ਆਏ ਅਮੋਲ ਪਦਾਰਥ,
ਇਹ ਮਨੁੱਖੀ ਜਾਮਾ ਦੁਰਲਭ ਹੈ, ਇਹ ਅਮੋਲਕ ਪਦਾਰਥ ਹੈ, ਇਹਦਾ ਕੋਈ ਮੁੱਲ ਨਹੀਂ ਹੈ, ਇਹ ਦੁਰਲਭ ਜਾਮਾ, ਬਾਰ ਬਾਰ ਨਹੀਂ ਮਿਲਦਾ, ਕੋਈ ਪੂਰਵਲੇ ਜਨਮਾਂ ਦੇ ਕਰਮ ਚੰਗੇ ਸਵੱਲੇ ਕੇ ਇਹ ਮਨੁੱਖੀ ਜਾਮਾ ਮਿਲੇ, ਮਾਨਸ ਜਨਮ ਦੁਲੰਭ ਗੁਰਮੁਖ ਪਾਇਆ ਮਨ ਤਨ ਹੋਏ ਚੁਲੰਬ ਜੇ ਸਤਿਗੁਰ ਪਾਇਆ, ਗੁਰੂ ਦੀ ਦਇਆ ਨਾਲ ਇਹ ਮਨੁੱਖੀ ਜਾਮਾ ਪ੍ਰਾਪਤ ਹੋਇਆ, ਇਹ ਅਮੋਲਕ ਹੈ, ਇਹ ਅਮੋਲਕ ਪਦਾਰਥ ਹੈ, ਇਹਦਾ ਕੋਈ ਮੁੱਲ ਨਹੀਂ। ਭਾਈ ਗੁਰਦਾਸ ਜੀ ਦਾ ਕਥਨ ਹੈ ਮਾਨਸ ਜਨਮ ਅਮੁੱਲ ਹੈ, ਹੋਏ ਅਮੁੱਲ ਸਾਧ ਸੰਗ ਪਾਇਆ, ਅੱਖੀ ਦੋਏ ਨਿਰਮੋਲ ਕਾ ਸਤਿਗੁਰ ਦਰਸ ਧਿਆਨ ਲਿਵ ਲਾਏ, ਕਹਿੰਦੇ ਭਾਈ ਇਹ ਮਨੁੱਖੀ ਜਾਮਾ ਕੀਮਤੀ ਅਮੋਲਕ ਹੈ, ਸੰਗਤ ਕੀਤਿਆਂ ਹੋਰ ਅਮੋਲਕ ਹੋ ਜਾਂਦਾ ਹੈ। ਇਹ ਅੱਖਾਂ ਕੀਮਤੀ ਨੇ, ਗੁਰੂ ਸਾਹਿਬ ਦੇ ਦਰਸ਼ਨ ਕਰਕੇ ਹੋਰ ਨਿਰਮੋਲਕ ਹੋ ਜਾਂਦੀਆਂ। ਜਿਹਵਾ ਸਰਵਣ ਅਮੁੱਲ ਹੈ, ਸ਼ਬਦ ਸੁਰਤ ਸੁਣ ਸਮਝ ਸੁਣਾਏ। ਕਹਿੰਦੇ ਜਿਹਵਾ ਤੇ ਕੰਨ ਵੀ ਅਮੋਲਕ ਨੇ, ਪਰ ਰਸਨਾ ਨਾਲ ਗੁਰਬਾਣੀ ਪੜ੍ਹੀਏ ਤੇ ਕੰਨਾਂ ਨਾਲ ਸੁਣੀਏ ਤੇ ਹੋਰ ਅਮੋਲਕ ਤੇ ਕੀਮਤੀ ਹੋ ਜਾਂਦੇ ਨੇ। ਹਸਤ ਚਰਨ ਨਿਰਮੋਲਕਾ ਗੁਰਮੁਖ ਮਾਰਗ ਸੇਵ ਕਮਾਏ। ਇਹ ਹੱਥ ਤੇ ਪੈਰ ਵੀ ਬੜੇ ਕੀਮਤੀ ਨੇ, ਪੁੱਛੋ ਉਹਨਾਂ ਨੂੰ ਜਿਨ੍ਹਾਂ ਪਾਸ ਨਹੀਂ ਹਨ। ਇਹ ਅਮੋਲਕ ਹਨ, ਪਰ ਇਹ ਹੋਰ ਅਮੋਲਕ ਹੋ ਜਾਂਦੇ ਨੇ ਜਦੋਂ ਇਹਨਾਂ ਹੱਥਾਂ ਪੈਰਾਂ ਨਾਲ ਸਤਿਗੁਰਾਂ ਦੇ ਦਰ ਘਰ ਦੀ ਸੇਵਾ ਕਰੀਦੀ ਹੈ। ਗੁਰਮੁਖ ਹਿਰਦਾ ਅਮੁੱਲ ਹੈ, ਅੰਦਰ ਗੁਰੂ ਉਪਦੇਸ਼ ਵਸਾਏ। ਭਾਈ ਸਾਹਿਬ ਕਹਿੰਦੇ ਗੁਰਮੁਖ ਦਾ ਹਿਰਦਾ ਵੀ ਅਮੋਲਕ ਹੈ, ਪਰ ਉਹ ਤਾਂ ਅਮੋਲਕ ਹੁੰਦਾ ਜੇ ਉਸ ਹਿਰਦੇ ਵਿੱਚ ਗੁਰੂ ਦਾ ਸ਼ਬਦ ਵਸ ਜੇ, ਗੁਰੂ ਕੀ ਬਾਣੀ ਵਸ ਜੇ। ਮਹਾਰਾਜ ਜੀ ਕਹਿੰਦੇ ਸਿੱਖੋ ਇਹ ਮਨੁੱਖਾ ਜਨਮ ਰੂਪੀ ਪਦਾਰਥ ਬੜਾ ਅਮੋਲਕ ਹੈ, ਇਹਦਾ ਕੋਈ ਮੁੱਲ ਨਹੀਂ।
ਨਿਜ ਸਰੂਪ ਲਖ ਕਰੋ ਸਤਾਰਤ।
ਇਹ ਤਾਂ ਸਫਲ ਹੋਵੇਗਾ ਜੇ ਤੁਸੀਂ ਆਪਣੇ ਨਿਜ ਸਵਰੂਪ ਨੂੰ ਜਾਣੋਗੇ ਕਿ ਤੁਹਾਡਾ ਸਰੂਪ ਕੀ ਹੈ। ਅਸੀਂ ਇਹ ਸਰੀਰ ਨੂੰ ਹੀ ਆਪਣਾ ਸਰੂਪ ਮੰਨੀ ਬੈਠੇ ਹਾਂ। ਮਹਾਰਾਜ ਜੀ ਕਹਿੰਦੇ ਇਹ ਸਕਾਰਥਾ ਤਾਂ ਹੋਵੇਗਾ ਮਨੁੱਖੀ ਜਾਮਾ ਜੇ ਤੁਸੀਂ ਆਪਣੇ ਨਿਜ ਸਵਰੂਪ ਨੂੰ ਜਾਣੋਗੇ।
ਵਿਸ਼ਿਆਂ ਸੁਖ ਸਭ ਜੋਨਨ ਮਾਈ।
ਵਿਸ਼ਿਆਂ ਦਾ ਸੁਖ ਤਾਂ ਸਾਰੀਆਂ ਜੂਨੀਆਂ ਚ, ਵਿਸ਼ੇ ਸੁਖ ਤਾਂ ਜਾਨਵਰ ਵੀ ਭੋਗਦੇ ਆ, ਵੇਖਣ ਦਾ, ਖਾਣ ਦਾ, ਸੁਣਨ ਦਾ, ਸਪਰਸ਼ ਦਾ, ਜ਼ੁਬਾਨ ਦਾ, ਰਸ ਤਾਂ ਜਾਨਵਰ ਵੀ ਲੈ ਰਹੇ ਨੇ, ਵਿਸ਼ੇ ਸੁਖ ਤਾਂ ਜਾਨਵਰ ਵੀ ਮਾਣਦੇ ਹਨ।
ਇੱਕ ਵਿਚਾਰ ਨਰ ਤਨ ਬਿਨ ਨਾਈ।
ਪਰ ਮਨੁੱਖ ਦੇ ਵਿੱਚ ਵਾਧਾ ਕੀ ਹੈ? ਮਨੁੱਖ ਵਿੱਚ ਕੇਵਲ ਵਿਚਾਰ ਦੀ ਸ਼ਕਤੀ, ਜਾਨਵਰ ਚ ਵਿਚਾਰ ਨਹੀਂ। ਜਾਨਵਰ ਵਿਚਾਰ ਨਹੀਂ ਕਰ ਸਕਦਾ ਵੀ ਆਤਮਾ ਕੀ ਹੈ ਤੇ ਅਨਾਤਮ ਕੀ ਹੈ, ਮਨੁੱਖ ਕਰ ਸਕਦਾ। ਜਿਹੜਾ ਮਨੁੱਖ ਵੀ ਵਿਚਾਰ ਨਾ ਕਰੇ ਫਿਰ ਉਹ ਦੋ ਪੈਰਾਂ ਵਾਲਾ ਬਿਨਾਂ ਸਿੰਗਾਂ ਤੇ ਬਿਨਾਂ ਪੂਛ ਤੋਂ ਟੁਰਦਾ ਫਿਰਦਾ ਮਨੁੱਖ ਦੇ ਸਰੀਰ ਵਿੱਚ ਵੀ ਜਾਨਵਰ ਹੀ ਹੈ, ਪਸ਼ੂ ਹੀ ਹੈ ਜੇ ਉਹ ਵਿਚਾਰ ਨਹੀਂ ਕਰਦਾ। ਨਿੰਦਰਾ ਆਲਸ ਭੋਗ ਭੈ ਇਹ ਸਭ ਪਸ਼ੂ ਸਮਾਨ। ਗਿਆਨ ਨਰਨ ਕੀ ਅਧਕਤਾ ਗਿਆਨ ਬਿਨਾਂ ਪਸ਼ੂ ਜਾਨ। ਵਿਦਵਾਨ ਕਹਿੰਦੇ ਨਿੰਦਰਾ ਨੀਂਦ ਲੈਣੀ, ਭੋਗ ਭੋਗਣੇ ਬੱਚੇ ਪੈਦਾ ਕਰਨੇ, ਆਲਸੀ ਹੋਣਾ, ਡਰਨਾ, ਨਿੰਦਰਾ ਆਲਸ ਭੋਗ ਭੈ ਇਹ ਸਭ ਕੁਝ ਪਸ਼ੂ ਤੇ ਮਨੁੱਖ ਵਿੱਚ ਇੱਕੋ ਜਿਹੇ ਨੇ। ਮਨੁੱਖ ਵੀ ਸੋਵੇ, ਮਨੁੱਖ ਵੀ ਆਲਸੀ ਹੋਵੇ, ਮਨੁੱਖ ਵੀ ਡਰਦਾ, ਮਨੁੱਖ ਵੀ ਬੱਚੇ ਪੈਦਾ ਕਰਦਾ, ਇੱਕੋ ਜਿਹੀ ਕਿਰਿਆ ਹੋਈ। ਫਿਰ ਮਨੁੱਖ ਨੂੰ ਕਿਉਂ ਕਿਹਾ ਜਾਂਦਾ 84 ਲੱਖ ਜੂਨੀਆਂ ਦਾ ਬਾਦਸ਼ਾਹ? ਕੁਝ ਤਾਂ ਹੈ ਇਹਦੇ ਚ, ਜਿਸ ਕਰਕੇ ਇਹਨੂੰ ਰਾਜਾ ਕਿਹਾ ਜਾਂਦਾ 84 ਲੱਖ ਜੂਨੀਆਂ ਦਾ, ਤਾਂ ਉਹ ਹੈ ਇਹਦੇ ਅੰਦਰ ਗਿਆਨ ਵਿਚਾਰਨ ਦੀ ਸ਼ਕਤੀ। ਜੇ ਉਹ ਵਿਚਾਰ ਨਹੀਂ ਤੇ ਫਿਰ ਇਹ ਪਸ਼ੂ, ਫਿਰ ਇਹ ਪਸ਼ੂ ਹੀ ਹੈ, ਜਾਨਵਰ ਹੀ ਹੈ। ਗਿਆਨ ਬਿਨਾ ਪਸ਼ੂ ਜਾਨ, ਉਹਦੇ ਬਾਰੇ ਪੰਜਵੇਂ ਪਾਤਸ਼ਾਹ ਵੀ ਕਹਿੰਦੇ ਕਰਤੂਤ ਪਸ਼ੂ ਕੀ ਮਾਨਸ ਜਾਤ। ਹੈ ਤਾਂ ਵੇਖਣ ਨੂੰ ਮਨੁੱਖ, ਪਰ ਕਰਤੂਤਾਂ ਕਰਮ ਸਭ ਜਾਨਵਰਾਂ ਤੇ ਪਸ਼ੂਆਂ ਦੇ ਮੰਨਦੇ ਨੇ। ਗੁਰੂ ਬਾਬਾ ਜੀ ਇੱਥੇ ਕਹਿ ਰਹੇ ਨੇ ਇੱਕ ਵਿਚਾਰ ਨਰ ਤਨ ਬਿਨ ਨਾਹੀ। ਜਿਹੜੀ ਵਿਚਾਰ ਸ਼ਕਤੀ ਹੈ ਉਹ ਕੇਵਲ ਮਨੁੱਖ ਵਿੱਚ ਹੈ। ਮਨੁੱਖ ਵਿਚਾਰ ਕਰਕੇ ਆਪਣੇ ਭਲੇ ਬੁਰੇ ਦੀ ਵਿਚਾਰ ਕਰ ਸਕਦਾ, ਸਤ ਅਸਤ ਦਾ ਨਿਰਣਾ ਕਰ ਸਕਦਾ, ਪਰ ਇੱਕ ਜਾਨਵਰ ਦੇ ਵਿੱਚ ਇਹ ਵਿਚਾਰ ਸ਼ਕਤੀ ਨਹੀਂ ਹੈ।
ਔਰ ਮੈਂ ਇਸ ਵਿਦ ਕਰੋ ਵਿਚਾਰਨ।
ਇਸ ਕਰਕੇ ਆਪਣੇ ਹਿਰਦੇ ਵਿੱਚ ਇਸ ਗੱਲ ਦੀ ਵਿਚਾਰ ਕਰੋ
ਕੋ ਮੈਂ ਹੋ ਕੋ ਜਗ ਕੋ ਕਾਰਨ।
ਵਿਚਾਰ ਇਹ ਕਰੋ ਆਪਣੇ, ਜਾਨਵਰ ਨਹੀਂ ਇਹ ਵਿਚਾਰ ਕਰ ਸਕਦਾ, ਇਹ ਕੱਲਾ ਮਨੁੱਖ ਹੀ ਕਰ ਸਕਦਾ। ਮਹਾਰਾਜ ਕਹਿੰਦੇ ਤੁਹਾਨੂੰ ਮਨੁੱਖੀ ਸਰੀਰ ਮਿਲਿਆ ਤੇ ਆਪਣੇ ਅੰਦਰ ਇਹ ਵਿਚਾਰ ਕਰੋ ਮੈਂ ਕੌਣ ਹਾਂ, ਇਹ ਸੰਸਾਰ ਕਿਸ ਦਾ ਪੈਦਾ ਕੀਤਾ ਹੋਇਆ, ਇਹ ਵਿਚਾਰ ਕਰਨੀ। ਕੋ ਮੈਂ ਹੋ ਕੋ ਜਗ ਕੋ ਕਾਰਨ, ਮੈਂ ਕੌਣ ਹਾਂ ਔਰ ਇਸ ਜਗਤ ਦਾ, ਇਸ ਸ੍ਰਿਸ਼ਟੀ ਦਾ ਕਾਰਨ ਕੌਣ ਹੈ, ਇਹ ਜਗਤ ਕਿਸ ਦਾ ਰਚਿਆ ਹੋਇਆ, ਇਹਦਾ ਕਾਰਨ ਕੌਣ ਹੈ? ਇਹ ਵਿਚਾਰ ਆਪਣੇ ਹਿਰਦੇ ਚ ਕਰੋ।
ਨਿਰਣੈ ਸਤ ਅਸਤ ਕਰੀਜੈ,
ਸੱਚ ਔਰ ਝੂਠ ਦਾ ਨਿਰਣਾ ਕਰੋ ਕਿ ਸਤ ਕੀ ਹੈ ਔਰ ਅਸਤ ਕੀ ਹੈ, ਸੱਚ ਕੀ ਹੈ ਤੇ ਝੂਠ ਕੀ ਹੈ, ਇਹਦਾ ਨਿਰਣਾ ਆਪਣੇ ਹਿਰਦੇ ਵਿਚ ਕਰੋ।
ਤਜੋ ਅਸਤ ਸਤ ਗਹਿ ਲੀਜੈ,
ਜੋ ਸਤ ਹੈ ਉਹਨੂੰ ਗ੍ਰਹਿਣ ਕਰ ਲੋ ਔਰ ਜੋ ਅਸਤ ਹੈ ਉਹਨੂੰ ਤਿਆਗ ਦਿਓ। ਇਹ ਕੱਲਾ ਮਨੁੱਖ ਹੀ ਕਰ ਸਕਦਾ, ਜਾਨਵਰ ਨਹੀਂ ਕਰ ਸਕਦਾ। ਜਾਨਵਰ ਨੂੰ ਕੀ ਪਤਾ ਸੱਤ ਕੀ ਹੈ ਤੇ ਅਸਤ ਕੀ ਹੈ? ਜਾਨਵਰ ਨੇ ਕਿੱਥੇ ਵਿਚਾਰ ਕਰਨੀ ਹੈ ਮੈਂ ਕੌਣ ਹੈ ਤੇ ਜਗਤ ਦੀ ਸ੍ਰਿਸ਼ਟੀ ਦੀ ਰਚਨਾ ਕਿਵੇਂ ਹੋਈ, ਇਹਦਾ ਕਾਰਨ ਕੀ ਹੈ? ਮਨੁੱਖ ਹੀ ਕਰ ਸਕਦਾ ਨਾ। ਪਾਤਸ਼ਾਹ ਕਹਿੰਦੇ ਸੱਤ ਅਸਤ ਦਾ ਨਿਰਣਾ ਕਰੋ, ਸੱਤ ਨੂੰ ਗ੍ਰਹਿਣ ਕਰਕੇ ਅਸਤ ਦਾ ਤਿਆਗ ਕਰੋ।
ਦੇ ਆਦਿਕ ਪਰ ਪੰਚ ਪਸਾਰਾ,
ਦੇਹ ਤੇ ਦੇਹ ਨਾਲ ਜੁੜਿਆ ਹੋਇਆ ਜੋ ਕੁਝ ਵੀ ਹੈ ਸਭ ਪਰਪੰਚ ਹੈ। ਪਰਪੰਚ ਕਹਿੰਦੇ ਨੇ ਠੱਗੀ ਦਾ ਕੰਮ, ਇਹ ਕੇਵਲ ਠੱਗੀ ਵਾਸਤੇ ਮਾਇਆ ਦੇ ਰਚਿਆ ਹੋਇਆ। ਆ ਦੇਹ ਵੀ ਔਰ ਇਸ ਦੇਹ ਨਾਲ ਜੁੜੀਆਂ ਜੋ ਵੀ ਚੀਜ਼ਾਂ ਨੇ ਇਹ ਸਭ ਪਰਪੰਚ ਹੈ ਤੇ ਮਿਥਿਆ ਹੈ।
ਲਖੋ ਅਸਤ ਸਤ ਆਧਾਰਾ,
ਇਹ ਅਸਤ ਹੈ ਦੇਹ, ਪਰ ਜਿਸ ਦੇ ਆਸ਼ਰ ਤੇ ਦੇਹ ਟਿਕੀ ਹੋਈ ਹੈ ਉਹ ਹੈ ਸਤ। ਇਹ ਦੇਹ ਅਸਤ ਹੈ ਪਰ ਜਿਸ ਦੇ ਆਸ਼ਰਤ ਟਿਕੀ ਹੋਈ ਹੈ ਉਹ ਸਤ ਆਤਮਾ ਹੈ।
ਸਾਚੀ ਹੋਤ ਜੇਵਰੀ ਜੈਸੇ,
ਜਿਵੇਂ ਰੱਸੀ ਸੱਚ ਹੁੰਦੀ ਹੈ ਪਈ ਹੋਈ,
ਆਹੇ ਅਧੇ ਝੂਠੋ ਲੱਖ ਤੈਸੇ,
ਪਰ ਉਹਦੇ ਚ ਜਿਹੜਾ ਸੱਪ ਦਿਸ ਰਿਹਾ ਉਹ ਝੂਠਾ, ਰੱਸੀ ਸੱਚ ਹੈ ਪਰ ਉਹਦੇ ਚ ਸੱਪ ਦਿਸ ਰਿਹਾ ਉਹ ਝੂਠਾ। ਇਸੇ ਤਰ੍ਹਾਂ ਇਹ ਦੇਹ ਸੱਪ ਵਾਂਗੂ ਬਾਹਰੋਂ ਦਿਸ ਰਹੀ ਹੈ ਪਰ ਅੰਦਰ ਹੈ ਆਤਮਾ ਸੱਤ। ਸੱਤ ਆਤਮਾ ਦੇ ਆਸ਼ਰ ਤੇ ਜਿਹੜੀ ਦੇਹ ਹੈ ਭਰਮ ਕਰਕੇ ਦਿਸ ਰਹੀ ਹੈ ਪਰ ਇਹ ਹੈ ਨਹੀਂ। ਗਿਆਨ ਹੋਣ ਤੋਂ ਬਾਅਦ ਇਹ ਵਿਲੈ ਹੋ ਜਾਂਦੀ ਹੈ। ਗੁਰੂ ਨਾਨਕ ਸਾਹਿਬ ਜੀ ਇਹ ਬ੍ਰਹਮ ਗਿਆਨ ਦੀ ਦਾਤ ਆਪਣੇ ਸਿੱਖਾਂ ਨੂੰ ਬਖਸ਼ ਰਹੇ ਨੇ, ਉਹ ਕਥਾ ਆਪ ਦੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ।